ਸੁਣਨੀ ਹੈ, ਸ਼ਬਦ ਦੱਸਣ ਵਾਲੀ ਨਹੀਂ ਹੈ। ਇਹ ਅੱਖਰਾਂ ਤੋਂ ਪਰੇ ਹੈ, ਦਿਮਾਗ ਤੋਂ ਪਰੇ ਹੈ, ਦਿਮਾਗ ਦੀ ਪਕੜ ਤੋਂ ਪਰੇ ਹੈ। ਇਹ ਸਿਰਫ ਮਾਣਿਆ ਜਾ ਸਕਦਾ ਹੈ। ਮਾਣਦਾ ਇਹਨੂੰ ਕੌਣ ਹੈ? ਇਹ ਮਨ ਨਹੀਂ ਮਾਣ ਸਕਦਾ। ਇਸਦਾ ਰੰਗ, ਇਹਦਾ ਰਸ ਆਤਮਾ ਮਾਣਦੀ ਹੈ ਔਰ ਹਮੇਸ਼ਾ ਮਾਣਦੀ ਹੈ। ਪਰ ਜਦੋਂ ਸਾਡਾ ਮਨ ਅੰਦਰ ਮੁਖੀ ਹੁੰਦਾ ਹੈ, ਆਤਮਾ ਚੋਂ ਤਾਂ ਇਹ ਰਸ ਰੰਗ ਉਪਜਦਾ ਹੈ। ਉੱਥੇ ਤਾਂ ਨਾਮ ਸ਼ਬਦ ਅੰਮ੍ਰਿਤ 24 ਘੰਟੇ ਉੱਥੇ ਇਹ ਰਸ ਰੰਗ ਤੇ ਸਵਾਦ ਭਰਿਆ ਪਿਆ ਹੈ, ਜਿਵੇਂ ਫੁੱਲ ਫੁੱਲ ਵਿੱਚ ਖੁਸ਼ਬੂ ਹੈ। ਪਰ ਸਾਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਅਸੀਂ ਸੁੰਘਦੇ ਹਾਂ। ਇਸ ਤਰ੍ਹਾਂ ਜਦੋਂ ਨੇੜੇ ਹੋ ਕੇ ਸੁੰਘਦੇ ਹਾਂ ਤਾਂ ਸਾਨੂੰ ਪਤਾ ਵੀ ਇਹਦਾ ਖੁਸ਼ਬੂ ਇਹਦੀ ਕਿਹੀ ਜੀ ਹੈ, ਮਿੱਠੀ ਹੈ ਕਿਹੀ ਜੀ। ਆਪਾਂ ਪਛਾਣ ਲੈਂਦੇ ਹਾਂ ਵੀ ਕਲੀ ਦੀ ਖੁਸ਼ਬੂ ਹੈ ਜਾਂ ਗੁਲਾਬ ਦੀ ਖੁਸ਼ਬੂ ਹੈ ਜਾਂ ਫਲਾਨੀ ਦੀ ਖੁਸ਼ਬੂ ਹੈ। ਇਸ ਤਰ੍ਹਾਂ ਜਦੋਂ ਮਨ ਅੰਦਰ ਮੁਖੀ ਹੋ ਕੇ, ਯਾਦ ਰੱਖੋ ਇੱਥੇ ਲਫ਼ਜ਼ ਹੈ ਅੰਦਰ ਮੁਖੀ, ਅੰਦਰ ਮੁਖੀ। ਸਾਡਾ ਮਨ 24 ਘੰਟੇ ਕੀ ਸਾਰੀ ਉਮਰ ਬਾਹਰ ਮੁਖੀ, ਇੰਨੀ ਉਮਰ ਗੁਜ਼ਰ ਗਈ ਬਾਹਰ ਮੁਖੀ ਹੈ, ਵਿਚਰਦਾ ਦਿਨ ਰਾਤ ਬਾਹਰ ਮੁਖੀ, ਇਹਨੂੰ ਅੰਦਰ ਦਾ ਪਤਾ ਹੀ ਨਹੀਂ ਹੈ। ਇਹ ਸਿਰਫ ਇਹੋ ਜਨਮ ਨਹੀਂ, ਸਾਰੇ ਪਿਛਲੇ ਜਨਮ 84 ਲੱਖ ਜੂਨਾਂ ਵੀ ਇਨਸਾਨੀ ਜੀਵਨ ਵਿੱਚ ਜਿੰਨੇ ਵੀ ਅਸੀਂ ਭੁਗਤੇ ਹੈ ਸਾਰੇ ਬਾਹਰ ਮੁਖੀ ਭੁਗੇ। ਇਸ ਕਰਕੇ ਅੰਦਰਲਾ ਜਿਹੜਾ ਰਸ ਹੈ, ਆਤਮਾ ਦਾ ਰਸ ਹੈ, ਆਤਮਾ ਦਾ ਰੰਗ ਹੈ, ਆਤਮਾ ਦਾ ਚਾਅ ਹੈ, ਆਤਮਾ ਦਾ ਜਿਹੜਾ ਪਿਆਰ ਹੈ, ਉਸ ਤੋਂ ਵਾਂਝੇ ਜਾ ਰਹੇ ਹਾਂ ਕਿਉਂਕਿ ਬਾਹਰ ਮੁਖੀ। ਜਦੋਂ ਸਾਡਾ ਮਨ ਅੰਦਰ ਮੁਖੀ ਹੋਏਗਾ, ਉੱਧਰ ਨੂੰ ਮੂੰਹ ਕਰੇਗਾ। ਹੁਣ ਫੁੱਲ ਹੈ, ਫੁੱਲ ਨੂੰ ਤੁਸੀਂ ਨੇੜੇ ਨਾ ਜਾਓ, ਪਿੱਠ ਕਰੀ ਜਾਓ, ਕੋਲ ਦੀ ਲੰਘ ਜਾਓ, ਤੁਹਾਨੂੰ ਖੁਸ਼ਬੂ ਨਹੀਂ ਆਏਗੀ। ਉਦੋਂ ਆਊਗੀ ਜਦੋਂ ਉਹ ਫੁੱਲ ਦੇ ਕੋਲ ਤੁਹਾਡੇ ਨੱਕ ਨੂੰ ਕਰੋਗੇ, ਜਦੋਂ ਤੁਹਾਡਾ ਇਰਾਦਾ ਹੋਏਗਾ ਕਿ ਅਸੀਂ ਖੁਸ਼ਬੂ ਲੈਣੀ ਹੈ, ਕੋਲ ਜਾਓਗੇ। ਸੋ ਜਦੋਂ ਅਸੀਂ ਆਪਣੇ ਮਨ ਨੂੰ ਅੰਦਰ ਮੁਖੀ ਕੀਤਾ, ਆਹੀ ਦਾ ਭੇਦ ਹੈ ਜਿਹੜਾ ਕੋਈ ਦੱਸਦਾ ਨਹੀਂ ਹੈ। ਜੇ ਦੱਸਦਾ ਹੈ ਗਿਆਨ, ਦਿਮਾਗੀ ਗਿਆਨ ਨਾਲ ਦੱਸਦਾ ਹੈ, ਤੁਹਾਨੂੰ ਪਤਾ ਨਹੀਂ ਲੱਗਦਾ ਅੰਦਰ ਮੁਖੀ ਕਿਵੇਂ ਹੋਣਾ। ਜਿੰਨਾ ਚ ਅੰਦਰ ਮੁਖੀ ਨਹੀਂ ਹੁੰਦਾ, ਅੰਦਰ ਮੁਖੀ ਤੇ ਬਾਹਰ ਮੁਖੀ ਦੋ ਅਲੱਗ ਅਲੱਗ ਚੀਜ਼ਾਂ। ਇਹ ਭੇਦ ਹੈ, ਬਹੁਤ ਵੱਡਾ ਭੇਦ ਹੈ, ਸਾਰੀ ਮਾਰਸ ਦਾ ਭੇਦ ਹੈ। ਰਿਲੀਜੀਅਨ ਜਿਹੜੀ ਹੈ ਉਹ ਬਾਹਰ ਮੁਖੀ ਹੈ, ਉਹ ਅੰਦਰ ਮੁਖੀ ਗੱਲ ਬਾਣੀ ਚ ਪੜ੍ਹ ਕੇ ਜਾਂ ਵਿਦਿਆ ਸ਼ਾਸਤਰ ਤੇ ਪੜ੍ਹ ਕੇ ਜ਼ਿਕਰ ਕਰ ਦਿੰਦੀ ਹੈ, ਉਹ ਵੇਨ ਪਰੇ ਲੈ ਜਾਓ। ਇਹ ਜ਼ਿਕਰ ਕਰਦੀ ਹੈ ਸਿਰਫ, ਇਹ ਸਾਡੇ ਰਿਲੀਜੀਅਨ ਵਾਲੇ ਹੈ ਜ਼ਿਕਰ ਕਰਦੇ ਹੈ ਵੀ ਬਾਣੀ ਚ ਇਉਂ ਲਿਖਿਆ, ਮਗਰ ਉਹ ਅੰਦਰ ਮੁਖ ਉਹਨੂੰ ਆਪ ਪਤਾ ਨਹੀਂ ਕਿ ਅੰਦਰ ਮੁਖ ਅੰਦਰ ਹੈ ਕੀ ਚੀਜ਼, ਕਿਉਂ ਤਜਰਬੇ ਚ ਨਹੀਂ ਆਇਆ, ਉਹਨਾਂ ਦੇ ਐਕਸਪੀਰੀਅੰਸ ਵਿੱਚ ਨਹੀਂ ਆਇਆ, ਉਹਨਾਂ ਨੂੰ ਅੰਦਰ ਨਹੀਂ। ਇਸ ਕਰਕੇ ਉਹ ਅਗਰ ਸਾਨੂੰ ਦੱਸਦੇ ਵੀ ਹੈ ਬਾਣੀ ਪੜ੍ਹ ਕੇ, ਬਾਣੀ ਦਾ ਗਿਆਨ ਕਰਕੇ, ਉਸ ਦਿਮਾਗ ਤੋਂ ਦੱਸਦੇ ਹੈ, ਉਹ ਝੂਠੇ ਗਿਆਨ ਚੋਂ ਦੱਸਦੇ ਹੈ, ਉਹ ਜੂਠਾ ਜੂਠਾ ਗਿਆਨ, ਜੂਠਾ ਤੇ ਓਪਰਾ ਗਿਆਨ, ਉਧਾਰਾ ਲਿਆ ਹੋਇਆ ਗਿਆਨ, ਆਪਣਾ ਗਿਆਨ ਨਹੀਂ ਹੁੰਦਾ। ਇਸ ਕਰਕੇ ਨਾ ਉਹ ਆਪ ਅੰਦਰਲੇ ਰਸ ਨੂੰ ਮੰਨਦੇ ਹੈ, ਨਾ ਰੰਗ ਨੂੰ ਮੰਨਦੇ, ਤੇ ਨਾ ਉਹ ਸਾਨੂੰ ਉਹ ਰੰਗ ਦਾ ਹਿੱਸਾ ਦੇ ਸਕਦੇ ਹੈ। ਸੋ ਇਹ ਅੰਦਰ ਵੜਨ ਦੀ ਇੱਕ ਬੜੀ ਭਾਰੀ ਯੋਗਤਾ ਹੈ। ਸਾਰੀ ਬਾਣੀ ਦਾ ਨਿਚੋੜ, ਸਾਰੀ ਬਾਣੀ ਦਾ ਭੇਤ, ਸਾਰੀ ਬਾਣੀ ਦੀ ਕੁੰਡੀ ਗੁਰੂ ਸਾਹਿਬਾਂ ਦੀ ਗਿਆਨ ਦੀ ਕੁੰਡੀ ਨਾਮ ਹੈ, ਸ਼ਬਦ ਹੈ, ਉਹ ਹੈ ਕਿੱਥੇ ਹੈ? ਆਕਾਸ਼ਾਂ ਚ ਨਹੀਂ, ਪਤਾਲਾਂ ਚ ਨਹੀਂ, ਮੰਦਰਾਂ ਚ ਨਹੀਂ, ਕਿਤੇ ਨਹੀਂ ਹੈ, ਕਿਉਂਕਿ ਇਹਦਾ ਦੁਸ਼ਮਣ ਹੈ। ਉਹਦਾ ਸੋਮਾ ਕਿੱਥੇ ਹੈ? ਤੁਹਾਡੇ ਹਰੇਕ ਦੇ ਅੰਦਰ, ਹਰੇਕ ਦੇ ਅੰਦਰ ਆਤਮਾ ਹੈ, ਔਰ ਆਤਮਾ ਦੇ ਵਿੱਚ ਸ਼ਬਦ ਹੈ, ਨਾਮ ਹੈ, ਰਸ ਹੈ, ਰੰਗ ਹੈ, ਪਿਆਰ ਹੈ, ਚਾਅ ਹੈ, ਸਭ ਚੀਜ਼ ਹੈ, ਉੱਥੇ ਹੀ ਹੈ। ਹੁਣ ਉਹ ਲੱਭੇ ਕਿਵੇਂ? ਉਹ ਸੋਮਾ ਕਿੱਥੋਂ ਲੱਭੇ? ਸੋਮਾ ਤਾਂ ਸੁਣਦਾ, ਹੁਣ ਫਰਜ਼ ਕੀਤਾ ਬਾਣੀ ਦਾ ਦੱਸ ਦਿੱਤਾ, ਗਿਆਨੀ ਨੇ ਦੱਸ ਦਿੱਤਾ ਕਿ ਤੁਹਾਡੇ ਅੰਦਰ ਹੈ, ਕਿਉਂਕਿ ਗਿਆਨੀ ਆਪਣੇ ਪੱਲੇ ਤੋਂ ਕੁਝ ਦੱਸਦੇ ਨਹੀਂ ਹੁੰਦੇ, ਬਾਣੀ ਦੇ ਅਰਥ ਕਰ ਛੱਡਦੇ ਹੈ। ਦੱਸ ਤਾਂ ਦਿੱਤਾ ਉਹਨੇ, ਪਰ ਅਸੀਂ ਸੁਣ ਕੇ ਲੰਬੇ ਹੋਏ, ਮੁਮਕਿਨ ਹੈ ਕਿ ਗਿਆਨੀਆਂ ਧਿਆਨੀਆਂ ਵਾਸਤੇ ਹੈ, ਇਹਨਾਂ ਸਾਧਾ ਸੰਤਾਂ ਵਾਸਤੇ, ਸਾਡਾ ਕੀ ਕੰਮ ਹੈ ਇਹਦੇ ਨਾਲ, ਅਸੀਂ ਇਉਂ ਕਰਕੇ ਸੁਣ ਕੇ ਅਣਸੁਣ ਕਰਕੇ ਆ ਜਾਂਦੇ ਹਾਂ। ਪਰ ਨਹੀਂ, ਇਸ ਵਾਰਸ ਹਰੇਕ ਇਨਸਾਨ, ਹਰੇਕ ਜੀਵ ਇਸ ਵਾਰਸ ਹੈ, ਕਿਉਂਕਿ ਉਹਦੇ ਅੰਦਰ ਹੈ, ਉਹਦੀ ਵਿਰਾਸਤ ਹੈ, ਕਿੱਡੀ ਵੱਡੀ ਸਾਡੀ ਵਿਰਾਸਤ ਹੈ, ਹੈਰੀਟੇਜ ਹੈ, ਐਡੀ ਵੱਡੀ ਖਜ਼ਾਨਾ ਸਾਡੇ ਅੰਦਰ ਹੈਗਾ ਕਿ ਮਗਰ ਉਸ ਨੂੰ ਕਦੇ ਲੱਭਣ ਦਾ ਖਿਆਲ ਹੀ ਨਹੀਂ ਆਇਆ, ਲੋੜ ਹੀ ਨਹੀਂ, ਜੋ ਲੋੜ ਭੁੱਖ ਹੀ ਨਹੀਂ ਹੈ, ਖਿਆਲ ਹੀ ਨਹੀਂ ਆਇਆ ਫਿਰ ਭੁੱਖ ਹੀ ਨੀ ਲੱਗੀ, ਪਿਆਸ ਨੀ ਲੱਗੀ। ਜਦੋਂ ਪਿਆਸ ਲੱਗੂਗੀ, ਭੁੱਖ ਲੱਗੂਗੀ, ਲੋੜ ਮਹਿਸੂਸ ਹੋਊਗੀ, ਇਸ ਚੀਜ਼ ਵਾਸਤੇ ਇਹਦੀ ਲੋੜ ਹੁੰਦੀ ਹੈ, ਉਸੇ ਵਾਸਤੇ ਉਹ ਇਦਮ ਕਰਦਾ, ਦੂਸਰੇ ਵਾਸਤੇ ਤਾਂ ਪ੍ਰਵਾਹ ਨਹੀਂ ਕਰਦਾ। ਚਾਹ ਦੀ ਲੋੜ ਹੋਊਗੀ ਤਾਂ ਉਹ ਚਾਹ ਮੰਗੂਗਾ ਜਾਂ ਬਣਾਊਗਾ, ਨਹੀਂ ਤਾਂ ਉਹ ਚਾਹ ਉੱਥੇ ਪਏ ਡੱਬੇ ਪਏ ਸਭ ਕੁਛ ਪਿਆ ਨਹੀਂ ਪਿਆ ਰਹੇ। ਇਸ ਤਰ੍ਹਾਂ ਲੋੜ, ਹੁਣ ਜਦੋਂ ਸਾਨੂੰ ਇਹ ਪਤਾ, ਪਹਿਲਾਂ ਤਾਂ ਇਹ ਪਤਾ ਹੈ ਕਿ ਸਾਡੇ ਅੰਦਰ ਸਾਡੀ ਵਿਰਾਸਤ ਹੈ, ਔਰ ਤੁਰੋਂ ਆਜ ਦੇਖੀ ਕਿੱਥੋਂ ਦੀ ਵਿਰਾਸਤ ਹੈ, ਰੱਬ ਨੇ ਦਿੱਤੀ ਹੋਈ ਬਣਾਈ ਤੁਹਾਡੇ ਅੰਦਰ, ਹਰ ਇੱਕ ਦੇ ਅੰਦਰ ਉਹ ਵਿਰਾਸਤ ਹੈ, ਤੁਹਾਡਾ ਖਜ਼ਾਨਾ ਹੈ, ਉਹ ਤੁਹਾਡੇ ਪਿਓ ਦਾਦੇ ਦਾ ਖਜ਼ਾਨਾ, ਬਾਣੀ ਚ ਲਿਖਿਆ ਹੈ ਪਿਓ ਦਾਦੇ ਦਾ ਖਜ਼ਾਨਾ ਹਰੇਕ ਹੈ। ਹੈਰਾਨੀ ਦੀ ਗੱਲ ਹੈ ਕਿ ਇਹਨਾਂ ਛਿਲਕੜਿਆਂ ਨੂੰ ਇਹ ਦੁਨੀਆ ਵੀ ਕੂੜੀ ਜ਼ਿੰਦਗੀ ਲਈ, ਇਹ ਸਰੀਰ ਨੂੰ ਪਾਲਣ ਲਈ ਤੇ ਮੈਂ ਮੇਰੀ ਪਾਲਣ ਲਈ ਤਾਂ ਦਿਨ ਰਾਤ ਅਸੀਂ ਖਚਤ ਹੋਏ ਪਏ ਹਾਂ। ਉਹ ਗੁਰੂ ਨਾਨਕ ਦਾ ਖਜ਼ਾਨਾ ਜਿਹੜੀ ਤੁਹਾਡੀ ਵਿਰਾਸਤ ਹੈ, ਇੱਥੇ ਸਾਨੂੰ ਪਤਾ ਲੱਗ ਜਾਏ ਵੀ ਫਲਾਨਾ ਪਲੋਟ ਫਲਾਨਾ ਮਕਾਨ ਮੇਰੇ ਬਾਪੂ ਦਾ ਸੀ, ਅਗਲੇ ਨੇ ਦੱਬ ਕੇ ਰੱਖਿਆ, ਜਦੋਂ ਸਾਨੂੰ ਪਟਵਾਰੀ ਦੱਸ ਦਿੰਦਾ ਹੈ, ਜਦੋਂ ਕੋਈ ਵਕੀਲ ਦੱਸਦਾ ਵੀ ਇਹ ਤਾਂ ਤੇਰੀ ਵਿਰਾਸਤ ਹੈਗੀ, ਤੇਰੀ ਵਿਰਾਸਤ ਹੈ, ਇਹਨੇ ਤਾਂ ਜ਼ਬਰਦਸਤੀ ਕਬਜ਼ਾ ਕੀਤਾ, ਆਓ ਜੀ ਆਜੋ ਆਜੋ, ਤੂੰ ਇੱਧਰ ਨੂੰ ਹੋ, ਇੱਥੇ ਸਾਹਮਣੇ ਬੈਠੋ, ਇਹ ਤੇਰੀ ਵਿਰਾਸਤ ਹੈ, ਤਾਂ ਅਸੀਂ ਉਸੇ ਵੇਲੇ ਵਕੀਲਾਂ ਨੂੰ ਭੱਜੇ ਜਾਂਦੇ ਹਾਂ, ਫਰਦ ਲੈ ਲੈਣ ਪਟਵਾਰੀ ਕਰੋ ਵੀ ਇਹ ਤੇਰੇ ਬਾਪ ਦੇ ਨਾਂ ਸੀ, ਤੇਰੇ ਦਾਦੇ ਦੇ ਨਾਂ ਸੀ, ਫਲਾਨੇ ਨੇ ਕਬਜ਼ਾ ਕੀਤਾ, ਮੁਕੱਦਮਾ ਲੜਦੇ ਹੈ। ਕਿੰਨੇ ਔਖੇ ਹੁੰਦੇ ਆ ਉਸ ਆਪਣੀ ਵਿਰਾਸਤ ਨੂੰ ਆਪਣੇ ਕਬਜ਼ੇ ਚ ਕਰਨ ਵਾਸਤੇ। ਸਾਡੀ ਵਿਰਾਸਤ ਜੱਦੀ ਜਾਇਦਾਦ ਪਿਓ ਦਾਦੇ ਦਾ ਖਜ਼ਾਨਾ ਸਾਡੇ ਅੰਦਰ ਹੈ, ਪਰ ਸਾਨੂੰ ਉਹਦੀ ਸੋਝੀ ਨਹੀਂ ਹੈ, ਸਾਨੂੰ ਉਸਦੀ ਸੋਝੀ ਨਹੀਂ ਹੈ, ਕਾਹਦੇ ਠੀਕਰਾਂ ਮਗਰ ਭੱਜੇ ਫਿਰਦੇ, ਇਹ ਝੂਠੀ ਜ਼ਿੰਦਗੀ ਵੱਲ ਭੱਜੇ ਫਿਰਦੇ ਹਾਂ 24 ਘੰਟੇ। ਇਹ ਸਾਨੂੰ ਦੱਸੇ ਤਾਂ ਕੌਣ ਦੱਸੇ, ਬਾਣੀ ਦੱਸਦੀ ਹੈ, ਅੱਜ ਤੋਂ ਨਹੀਂ ਹੈ, 500 ਸਾਲ ਤੋਂ, ਉਸ ਤੋਂ ਪਹਿਲਾਂ ਵੀ ਮਹਾਂਪੁਰਖਾਂ ਨੇ ਇਹੀ ਗੱਲ ਦੱਸੀ, ਕੋਈ ਨੀ ਸੁਣਦਾ, ਕੋਈ ਨੀ ਸੁਣਦਾ, ਸਾਰੀ ਬਾਣੀ ਇਹੀ ਦੱਸਦੀ ਕਿ ਪਿਓ ਦਾਦੇ ਦਾ ਖਜ਼ਾਨਾ ਤੁਹਾਡੇ ਅੰਦਰ ਹੈ। ਕੋਈ ਜੇ ਬਾਣੀ ਦਾ ਦੱਸੀ ਜਾਂਦੀ ਸਾਨੂੰ ਤਾਂ ਪਤਾ ਲੱਗੇ, ਸਾਨੂੰ ਸੋਝੀ ਆਵੇ, ਜਦੋਂ ਸਾਡੇ ਜੇ ਦੱਸਣ ਵਾਲੇ ਸਾਡੇ ਧਾਰਮਿਕ ਲੀਡਰ, ਸਾਡੇ ਗਿਆਨੀ ਧਿਆਨੀ, ਸਾਡੇ ਧਾਰਮਿਕ ਲੀਡਰ, ਸਾਡੇ ਸਾਧ ਸੰਤ, ਉਹ ਉਹਨਾਂ ਨੂੰ ਇਹ ਖਜ਼ਾਨਾ ਲੱਭ ਗਿਆ ਹੋਵੇ ਤੇ ਅਸੀਂ ਉਹਨਾਂ ਨੂੰ ਜੋ ਦੇਖੀਏ ਉਹ ਪ੍ਰਫੁੱਲਿਤ ਹੋਏ ਆ, ਖੁਸ਼ ਹੈ, ਉਹ ਚਾਹ ਵਿੱਚ ਹੈ, ਉਹ ਰੰਗ ਵਿੱਚ ਹੈ, ਰਸ ਵਿੱਚ ਹੈ, ਜਦੋਂ ਸਾਨੂੰ ਇਹ ਜਿਹਾ ਗੁਰਮੁਖ ਗਿਆਨ ਲੱਭਦਾ ਹੈ, ਜਿਹਨੂੰ ਖਜ਼ਾਨਾ ਲੱਭਿਆ ਹੋਵੇ, ਤਾਂ ਅਸੀਂ ਉਹਦੇ ਜਦੋਂ ਚਿਹਰੇ ਚ ਅੱਖਾਂ ਦੇ ਵਿੱਚ ਉਹਦੇ ਉਹ ਪਾਤਸ਼ਾਹ ਬਣਿਆ ਜਦੋਂ ਦੇਖਦੇ ਹਾਂ ਤਾਂ ਸਾਨੂੰ ਚਾਹ ਆਊਗਾ। ਮਗਰ ਅਸੀਂ ਕੀ ਦੇਖਦੇ ਹਾਂ ਕਿ ਸਾਡੇ ਜਿਹੜੇ ਲੀਡਰ ਹੈ ਧਾਰਮਿਕ ਲੀਡਰ, ਆਗੂ ਧਾਰਮਿਕ ਆਗੂ, ਜਿਹਨਾਂ ਨੂੰ ਵੱਲ ਅਸੀਂ ਚੱਕਣਾ ਹੈ, ਜਿਹਨਾਂ ਦੀ ਅਗਵਾਈ ਲੈਣੀ ਹੈ, ਜਿਹਨਾਂ ਦੇ ਮਗਰ ਅਸੀਂ ਚੱਲਣਾ ਹੈ, ਜਿਹਨਾਂ ਤੋਂ ਅਸੀਂ ਉਤਸ਼ਾਹ ਲੈਣਾ ਹੈ, ਉਮਾਨ ਲੈਣਾ ਹੈ, ਉਹ ਆਪ ਨੀ ਇਹਨੂੰ ਖਜ਼ਾਨੇ ਨੂੰ ਲੱਭਿਆ, ਸਿਰਫ ਦੱਸੀ ਜਾਂਦੇ ਹੈ, ਉਹ ਆਪ ਕੀ ਦੱਸਣਾ ਹੈ, ਬਾਣੀ ਦਾ ਅਰਥ ਕਰੀ ਜਾਂਦੇ ਹੈ, ਹੋਰ ਉਹਨਾਂ ਨੂੰ ਆਪ ਲੱਭਿਆ ਲੁਭਿਆ ਆਉਂਦਾ ਨੀ, ਕਿਉਂਕਿ ਉਹ ਆਪ ਤਿੰਨਾ ਗੁਣਾਂ ਚ ਫਸੇ ਹੈ, ਆਪ ਉਸੇ ਇਸੇ ਤਰ੍ਹਾਂ ਬਾਹਰ ਬਾਹਰ ਮੁਖੀ ਲੜਦੇ ਪਏ। ਉਹ ਖਜ਼ਾਨਾ ਸਾਰਿਆਂ ਦਾ ਸਾਂਝਾ ਹੈ, ਇਹ ਵੀ ਨਾਲ ਗੱਲ, ਉਹ ਮੇਰਾ ਤੇ ਤੇਰਾ ਖਜ਼ਾਨਾ ਲੈਦਾ ਲੈਦਾ ਨੀ ਹੈ, ਉਹ ਸਾਰਿਆਂ ਦਾ ਖਜ਼ਾਨਾ ਸਮਝ ਹੈ, ਸਾਡਾ ਪਿਓ ਦਾਦਾ ਤਾਂ ਇੱਕੋ ਹਨ ਤੇ ਉਹ ਖਜ਼ਾਨਾ ਵੀ ਇੱਕੋ ਹੈ, ਇਸ ਕਰਕੇ ਉੱਥੇ ਲੜਾਈ ਝਗੜਾ ਹੋ ਹੀ ਨਹੀਂ ਸਕਦਾ, ਪਿਓ ਦਾਦੇ ਦਾ ਖਜ਼ਾਨਾ, ਇਸ ਕਰਕੇ ਅਸੀਂ ਉਸ ਖਜ਼ਾਨੇ ਨੂੰ ਲੱਭਣਾ ਹੈ। ਫਿਰ ਦੱਸੇ ਕੌਣ, ਇਹ ਦੱਸੇ ਉਹ ਜਿਹਨੂੰ ਲੱਭ ਗਿਆ, ਦੂਸਰਾ ਦੱਸ ਨਹੀਂ ਸਕਦਾ, ਉਹਦੇ ਦੱਸਣ ਕਿ ਉਹਦੇ ਤਾਂ ਲਫ਼ਜ਼ਾਂ ਵਿੱਚੋਂ, ਉਹਦੀਆਂ ਅੱਖਾਂ ਵਿੱਚੋਂ, ਉਹਦੇ ਚਿਹਰੇ ਵਿੱਚੋਂ, ਉਹਦੇ ਜੀਵਨ ਦੇ ਹਰ ਇੱਕ ਪਹਿਲੂ ਤੋਂ, ਹਰ ਇੱਕ ਹਰਕਤ ਵਿੱਚੋਂ ਪ੍ਰਗਟ ਹੋਊਗਾ ਕਿ ਇਹ ਵੀ ਅਮੀਰ ਆਦਮੀ, ਅਮੀਰ ਆਦਮੀ, ਰੋਇਲਟੀ ਜਿਹੜੀ ਹੈ ਨਾ, ਰੋਇਲਟੀ, ਰੋਇਲ ਫੈਮਿਲੀ ਦਾ ਬੰਦਾ ਹੋਵੇ, ਉਹ ਕਾਮਨਰ ਵਿੱਚ ਚਲਾ ਜਾਵੇ, ਦੁਨੀਆ ਚਲਾ ਜਾਵੇ, ਉਹ ਝਟ ਪਛਾਣਿਆ ਜਾਂਦਾ ਕਿ ਰੋਇਲਟੀ ਹੈ, ਕਿਉਂਕਿ ਉਹਦੀ ਫਾਈਨ ਆਦਤਾਂ, ਫਾਈਨ ਖਿਆਲ, ਨਿੱਕੇ ਨਿੱਕੇ ਖਿਆਲ, ਹਰ ਇੱਕ ਚੀਜ਼ ਦੇ ਵਿੱਚ ਨਿੱਕੇ ਨਿੱਕੇ ਬਰੀਕੀਆਂ ਦੇ ਵਿੱਚੋਂ ਪਤਾ ਲੱਗਦਾ ਕਿ ਰੋਇਲਟੀ ਹੈ। ਐਰਿਸਟੋਕਰੈਟਿਕ ਵੇਸ ਆਫ ਲਿਵਿੰਗ, ਇਹ ਫਾਈਨਲ ਵੇਸ ਆਫ ਲਿਵਿੰਗ ਤੋਂ ਪਤਾ ਲੱਗ ਜਾਏ। ਇਸੇ ਤਰ੍ਹਾਂ ਜਦੋਂ ਜਿਹਨੂੰ ਇਹ ਖਜ਼ਾਨਾ ਲੱਭ ਗਿਆ, ਜਿਹੜਾ ਗੁਰੂ ਨਾਨਕ ਦੀ ਰਾਇਲਟੀ ਵਿੱਚ ਆ ਗਿਆ, ਤੇ ਉਹ ਦਾਦੇ ਦਾ ਖਜ਼ਾਨਾ ਲੱਭ ਗਿਆ, ਤੇ ਉਹਦੇ ਹਰ ਇੱਕ ਹਰਕਤ ਵਿੱਚੋਂ, ਹਰ ਇੱਕ ਤੱਕਣੀ ਵਿੱਚੋਂ, ਉਹਦੇ ਚਿਹਰੇ ਤੋਂ, ਉਹਦੇ ਦੀ ਮੰਨਿਆਰੀਆਂ ਨੇ, ਉਸਦੇ ਤੌਰ ਵਿੱਚ, ਉਸਦੇ ਨਜ਼ਾਕਤਾਂ ਵਿੱਚ, ਉਸਦੇ ਲਹਿਰਾਂ ਵਿੱਚ, ਉਸਦੇ ਹਰ ਇੱਕ ਹਰਕਤ ਵਿੱਚੋਂ ਮਹਿਸੂਸ ਹੋਏਗਾ ਕਿ ਹਾਂ ਵੀ ਹੀ ਬਿਲੋਂਗਸ ਟੂ ਰੋਇਲਟੀ, ਤੇ ਇੱਥੇ ਰੋਇਲਟੀ ਕੀ ਹੈ, ਗੁਰੂ ਨਾਨਕ ਦਾ ਖਜ਼ਾਨਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਨੂੰ ਇਹ ਬਾਣੀ ਸੁਣਦਿਆਂ ਨੂੰ ਤੇ ਪੜ੍ਹਦਿਆਂ ਨੂੰ, ਗਿਆਨੀਆਂ ਦੀ ਕਥਾ ਸੁਣਦਿਆਂ ਨੂੰ, ਇੰਨੇ ਸਾਲ ਕੇ ਤੌਲੇ ਆ ਕੇ ਮਨ ਕਿਨਾਰੇ ਕਬਰਾਂ ਦੇ ਨੇੜੇ ਪਹੁੰਚੇ ਹੈ ਤਾਂ ਜਿੱਥੇ ਉਸ ਚੀਜ਼ ਦਾ ਧਿਆਨ ਨੀ ਪਿਓ ਦਾ ਜੇ ਕੋਲ ਆਹ ਖਜ਼ਾਨੇ ਨੂੰ ਲੱਭੇ ਮੇਰੇ ਇੰਨੇ ਪੁੱਤਰ ਜੀ ਮੇਰੇ ਇੰਨਾ ਉਹ ਡਿਪਟੀ ਕਮਿਸ਼ਨਰ ਹੈ ਜੀ ਉਹ ਇੰਜੀਨੀਅਰ ਜੀ ਉਹ ਹੈ ਫਲਾਨ ਮੇਰੇ ਇੰਨੇ ਬੈਂਕ ਇੰਨੇ ਕਾਰਾਂ ਇੰਨੇ ਮਕਾਨ ਜੀ ਹੈ ਉਹ ਜੀ ਫਸੇ ਇੰਨੇ ਫਸੇ ਹੋਏ ਹੈ ਕਿਉਂ ਉਸ ਖਜ਼ਾਨੇ ਦਾ ਸਾਨੂੰ ਕਦੇ ਖਿਆਲ ਵੀ ਨੀ ਆਇਆ ਖਿਆਲ ਪਾਸਿੰਗ ਥਾਟ ਵੀ ਨੀ ਆਇਆ ਪਾਸਿੰਗ ਥਾਟ ਉਹਨੂੰ ਸੀਰੀਅਸਲੀ ਤੱਕ ਹੀ ਲੈਣਾ ਪਾਸਿੰਗ ਥਾਟ ਵੀ ਨੀ ਆਇਆ ਸੀਰੀਅਸਲੀ ਲੈਣੇ ਆਹ ਇਹਨੂੰ ਛੱਡ ਗਵਾਉਣਾ ਇਹਨੂੰ ਛੱਡ ਗਵਾਉਣਾ ਇਹ ਸਾਰੀ ਮੈਂ ਵੀ ਮੇਰਾ ਸਰੀਰ ਵੀ ਤੇ ਮੇਰੇ ਧੀ ਪੁੱਤ ਮੇਰਾ ਜੋ ਕੁਛ ਵੀ ਹੈ ਮੇਰਾ ਜਿਹਨੂੰ ਕਹਿੰਦੇ ਆ ਮੈਂ ਵੀ ਤੇ ਮੇਰਾ ਵੀ ਇਹ ਸਭ ਛੱਡ ਗਵਾਉਣਾ ਇਹ ਸਾਡੀ ਜਾਇਦਾਦ ਨੀ ਹੈ ਜਾਇਦਾਦ ਆ ਉਹ ਉਹਦੀ ਪਿਓ ਦਾਦੇ ਦੀ ਜਿਹੜੀ ਤੁਰਤਾ ਚੱਲੀ ਆਵੇ ਜਿੱਦਾਂ ਜੱਦੀ ਜੱਦੀ ਚੱਲੀ ਆਵੇ ਕਹਿੰਦੇ ਜੱਦੀ ਚੀਜ਼ ਨੂੰ ਕੋਈ ਕੋਈ ਕਬਜ਼ਾ ਨੀ ਕਰ ਸਕਦਾ ਸੋ ਜੱਦੀ ਚੀਜ਼ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜੀ ਬਾਣੀ ਜਿਹਨੂੰ ਸਾਨੂੰ ਪਿਓ ਦਾਦੇ ਦੇ ਖਜ਼ਾਨੇ ਦਾ ਪੇਟ ਦੱਸਦੀ ਹੈ ਉਸ ਨੂੰ ਸਾਨੂੰ ਦੱਸਣ ਵਾਲਾ ਥੋੜੀ ਬਾਣੀ ਸੁਣੀ ਥੋੜਾ ਕੀਰਤਨ ਸੁਣਿਆ ਥੋੜੇ ਵਿਖਿਆਨ ਸੁਣਿਆ ਥੋੜੇ ਲੈਕਚਰ ਸੁਣਿਆ ਸਾਡੇ ਤੇ ਕੱਖ ਬਲੇ ਆਪ ਈਰਖਾ ਦੁਆਰ ਦੇ ਵਿੱਚ ਲੱਲੜ ਮਰਦੇ ਹੈ ਹੁਣ ਆਪ ਅੱਗ ਲੱਗੀ ਪਈ ਹੈ ਦਿਨ ਰਾਤ ਗੁਰਦੁਆਰਾ ਚ ਅੱਗ ਲੱਗੀ ਹੈ ਮੰਦਰਾਂ ਚ ਅੱਗ ਲਈ ਚਾਰ ਫੇਰੇ ਅੱਗ ਲੱਗੀ ਪਈ ਹੋਇਆ ਕਿ ਉਹਨਾਂ ਨੂੰ ਜੇ ਖਜ਼ਾਨਾ ਲੱਭਿਆ ਹੋਵੇ ਉਹ ਤਾਂ ਸਾਂਝਾ ਹੈ ਸਾਂਝੇ ਸਭੇ ਸਾਂਝੀ ਵਾਲ ਖਵਾਇਆ ਨਾ ਉਹ ਖਜ਼ਾਨਾ ਐਸਾ ਉੱਥੇ ਈਰਖਾ ਦੁਆਰ ਤਾਂ ਆ ਹੀ ਨੀ ਸਕਦੇ ਉੱਥੇ ਸਾਰੇ ਸਾਂਝੀ ਵਾਲ ਹੈ ਔਰ ਇਤਨਾ ਬੇਅੰਤ ਖਜ਼ਾਨਾ ਹੈ ਕਿ ਉੱਥੇ ਵੰਡ ਵੰਡਾਈ ਕਰਨ ਦੀ ਲੋੜ ਹੀ ਨਹੀਂ ਹੈ ਤੇ ਜੋ ਕੋਈ ਮਹਾਂਪੁਰਖ ਸ਼ੇਰ ਸਿੰਘ ਇਹਨੂੰ ਉਹ ਖਜ਼ਾਨਾ ਲੱਭਾ ਤੇ ਫਿਰ ਇਹਨੇ ਸਾਂਝੀ ਉਹ ਜੋ ਪਿਓ ਦਾਦੇ ਕੱਖ ਖੋਲ ਦਿੱਤਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਤੇ ਉਹ ਨਿਦਾਨ ਉਹਨੂੰ ਖੁਸ਼ੀ ਚੜੀ ਉਹਨੂੰ ਚਾਹ ਚੜਿਆ ਉਹਨੂੰ ਖੁਸ਼ੀ ਦੇ ਵਿੱਚ ਪਾਗਲ ਹੋਇਆ ਹੋਇਆ ਆ ਅੱਖਰ ਲਿਖਦਾ ਹੈ ਲੈ ਪਿਛਲੀ ਵਾਰੀ ਪੜਿਆ ਸੀ ਇੱਥੇ ਹੀ ਪਤਾ ਨੀ ਕਿਹਨੂੰ ਕਿੱਥੇ ਪੜਿਆ ਸੀ ਨਾਮ ਦੀ ਬਾਬਤ ਨਾਮ ਦੀ ਬਾਬਤ ਐਤਕੀ ਸ਼ਬਦ ਨਾਮ ਸ਼ਬਦ ਦੋ ਚੀਜ਼ਾਂ ਅੱਡ ਅੱਡ ਨਹੀਂ ਹੈ ਇੱਕੋ ਚੀਜ਼ ਹੈ ਉਹਦੇ ਸ਼ਬਦ ਨਾਮ ਜੋ ਐਕਟਿਵ ਵਰਕ ਕਰ ਰਿਹਾ ਹੈ ਉਦੋਂ ਉਹਨੂੰ ਸ਼ਬਦ ਕਹਿੰਦੇ
ਸ਼ਬਦ ਕੀ ਹੈ ਘੜੀਏ ਸ਼ਬਦ ਸੱਚੀ ਟਕਸਾਲ ਅਸੀਂ ਉੱਤੇ ਤੱਕ ਆਏ ਹਾਂ ਜੋ ਨਾਮ ਕੀ ਹੈ ਮਿੱਠੀ ਮਿੱਠੀ ਸਰਕੰਬਣੀ ਹੈ ਹਾਂ ਜੀ ਚੀਣੀ ਚੀਣੀ ਚਰਨਾਟ ਹੈ ਪਰ ਕਿਸ ਚੀਜ਼ ਦੀ ਚਰਨਾਟ ਹੈ ਆਦਮੀ ਵਿੱਚ ਤਿੰਨ ਕੋਠੜੀਆਂ ਹਨ ਤਿੰਨ ਮਨ ਤੇ ਜੀਓ ਜਾਂ ਆਤਮਾ ਤਨ ਵਿੱਚ ਮਨ ਹੈ ਤੇ ਮਨ ਜੀਓ ਦੇ ਆਸਰੇ ਹੈ ਸੁੱਖ ਦੁੱਖ ਤਨ ਮਨ ਨੂੰ ਪਕੜਦੇ ਹਨ ਆਤਮਾ ਜਾਂ ਜੀਓ ਨੂੰ ਨਹੀਂ ਅੱਪੜਦੇ ਕਿਉਂਕਿ ਆਤਮਾ ਨਿਰਲੇਪ ਹੈ ਜਿਸ ਤਰ੍ਹਾਂ ਕਮਲ ਫੁੱਲ ਪਾਣੀ ਵਿੱਚ ਰਹਿ ਕੇ ਵੀ ਨਿਰਲੇਪ ਰਹਿੰਦਾ ਹੈ ਇਹ ਥਰਕੰਪਣੀ ਜਿਹੜੀ ਸ਼ਬਦ ਵਾਲੀ ਹੈ ਤਨ ਮਨ ਤੋਂ ਪਰੇ ਵਾਲੀ ਹੈ ਇਹ ਉੱਪਰ ਜਾ ਕੇ ਜੀਓ ਨੂੰ ਲੱਗਦੀ ਹੈ ਇਸ ਕਰਕੇ ਮਹਾਂ ਉੱਤਮ ਮਹਾਂ ਸੂਖਮ ਹੈ ਇਹ ਉਹ ਲਹਿਰਾਓ ਜਾਂ ਲਰਜਿਸ਼ ਹੈ ਜਿਹੜੀ ਤਤ ਤੇ ਪਰਮ ਤਤ ਨੂੰ ਮਿਲਣ ਪਰ ਪੈਦਾ ਹੁੰਦੀ ਹੈ
ਆਲਾ ਬਣਾਏ ਸੈਂਸਿਟਿਵ ਔਰ ਰਸ਼ੀਆ ਦੇ ਵਿੱਚ ਕੋਈ ਮਾੜੀ ਜੀ ਹਰਕਤ ਹੋਵੇ ਤਾਂ ਉਹ ਇੱਥੇ ਆ ਕੇ ਉਹ ਲਰਜਿਸ਼ ਕਰਦੇ ਵਾਈਬ੍ਰੇਟ ਕਰ ਸੋ ਇਹਦਾ ਦੁਨਿਆਵੀ ਚੀਜ਼ ਹੈਗੀ ਪਰ ਜਿਹੜੀ ਆਤਮਕ ਖੇਲ ਹੈ ਉਹ ਤਾਂ ਇਸ ਤੋਂ ਬਹੁਤ ਹੀ ਬਾਰੀ ਬਹੁਤ ਹੀ ਫਾਇਨ ਹੈ ਬਹੁਤ ਜ਼ਿਆਦਾ ਫਾਇਨ ਹੈ ਹਾਂਜੀ ਇਹ ਫਿਰ ਜਦੋਂ ਸਾਡੇ ਅੰਦਰ ਇਹ ਜੋ ਉਪਜਦੀ ਹੈ ਅੰਦਰੋਂ ਅੰਦਰ ਉਹ ਬੈਟਰੀ ਸਾਡੇ ਅੰਦਰ ਹੈ ਜਦੋਂ ਉਹ ਮਨ ਉਹਦੇ ਵੱਲ ਨੂੰ ਜਾਂਦਾ ਹੈ ਤੇ ਜਦੋਂ ਉਹ ਨੱਚਦਾ ਹੈ ਜਾਂ ਉਹਦਾ ਅਕਸ ਪੈਂਦਾ ਹੈ ਤੇ ਇਸ ਮਨ ਦੇ ਉੱਤੇ ਰੁਣ ਚੋਣਾ ਪੈਣੇ ਮੋਰੇ ਰੁਣ ਚੋਣ ਲਾਇਆ ਸਾਵਣ ਆਇਆ ਮੇਰੇ ਰੁਣ ਚੋਣ ਲਾਇਆ ਤੇ ਲਹਿਰਾ ਲਹਿਰਾਂ ਬਗਦੀਆਂ ਐਸੀਆਂ ਲਹਿਰਾਂ ਐਸੇ ਲਰਸ਼ ਅੰਦਰ ਹੁੰਦੀ ਹੈ ਮਨ ਮਨ ਵਿੱਚ ਕਿ ਉਹਨੂੰ ਇਹ ਦੁਨੀਆਂ ਬਾਹਰ ਬਾਹਰ ਭੁੱਲ ਜਾਂਦੀ ਦੁਨੀਆਂ ਰਹਿੰਦੀ ਨੀ ਉਹਦੇ ਬਾਅਦ ਖਤਮ ਹੋ ਜਾਂਦੀ ਦੁਨੀਆਂ ਕਿਉਂਕਿ ਉਹ ਇਹ ਲਹਿਰ ਹੋਰ ਚੀਜ਼ ਹੈ ਜਿਹੜੀ ਇੱਥੇ ਸੁਣੀ ਦੀ ਹੈ ਉਹ ਹੈ ਉਹਦੇ ਉਸ ਲਹਿਰ ਦੇ ਵਿੱਚ ਉਸ ਨਾਮ ਵਿੱਚ ਉਸ ਸ਼ਬਦ ਵਿੱਚ ਹੈ ਕੀ ਚੀਜ਼ ਬਣ ਕੇ ਉਹਦੇ ਫਿਰ ਕੀ ਉਪਜਦਾ ਹੈ ਉਸ ਲਹਿਰ ਵਿੱਚੋਂ ਪ੍ਰੀਤ ਪ੍ਰੇਮ ਰਸ ਚਾਹ ਇਹ ਚੀਜ਼ਾਂ ਉਹਦੇ ਚ ਉਪਜੀਆਂ ਉਹਦੇ ਚ ਪਿਆਰ ਭਰਿਆ ਪਿਆ ਉਹਦੇ ਚ ਪ੍ਰੀਤ ਭਰੀ ਪਈ ਹੈ ਉਹਦੇ ਚ ਪ੍ਰੇਮ ਭਰਿਆ ਉਹ ਪ੍ਰੇਮ ਪ੍ਰੇਮ ਦੀਆਂ ਲਹਿਰਾਂ ਧਿਆਨ ਕਰੋ ਪ੍ਰੇਮ ਦੀਆਂ ਲਹਿਰਾਂ ਉਹ ਰਸ ਦੀਆਂ ਲਹਿਰਾਂ ਉਹ ਰੰਗ ਦੀਆਂ ਲਹਿਰਾਂ ਉਹ ਸਵਾਦ ਦੀਆਂ ਲਹਿਰਾਂ ਉਹ ਅਨੰਦ ਧੁਨੀ ਦੀਆਂ ਲਹਿਰਾਂ ਹੈ। ਅਨੰਦ ਧੁਨੀ ਮੇਰਾ ਮਨ ਮੋਹਿਓ, ਉਹ ਧੁਨੀ ਨੇ, ਉਸ ਨਾਮ ਦੀ ਧੁਨੀ ਨੇ, ਸ਼ਬਦ ਦੀ ਧੁਨੀ ਮੇਰਾ ਮਨ ਮੋਹ ਲਿਆ, ਮੁੱਕ ਗਿਆ ਮੋਕੇ। ਅਚਰਜ ਤਾਂ ਸਵਾਦ, ਉਹ ਜਿਹੜਾ ਸਵਾਦ ਹੈ ਅਚਰਜ ਹੈ, ਬਿਆਨ ਨੀ ਉਸ, ਉਸ ਅਚਰਜ ਸਵਾਦ ਜੋ ਮਨ ਮੰਨਦਾ ਕਦੋਂ ਜੋ ਅੰਦਰ ਮੁਖੀ ਹੋਇਆ, ਉਹ ਜਦੋਂ ਅੰਦਰਲਾ ਸਵਾਦ ਮੰਨਦਾ ਫਿਰ ਉਹਨੂੰ ਦੁਨੀਆਂ ਦਿਸਦੀ ਨੀ, ਫਿਰ ਉਹਦੇ ਸਾਹਮਣੇ ਸਾਰੀ ਦੁਨੀਆਂ ਦਾ ਰਾਜ ਰੱਖ ਦੋ, ਤਖ਼ਤ ਠੋਕਰ ਮਾਰਦਾ ਮੈਨੂੰ ਨੀ ਲੋੜ ਆ ਰਹਾ, ਇਹਦੇ ਬਦਲੇ ਮੈਂ ਸਾਰੀ ਇੱਕ ਦੁਨੀਆਂ ਕੀ ਹਜ਼ਾਰਾਂ ਦੁਨੀਆਂ ਮੈਂ ਬਾਹਰ ਦੇ ਵਹਿ ਜਾ ਰਹਾ ਸੀ। ਭਾਈ ਕੋਈ ਦੇਖ ਤਾਂ ਲੋ, ਕੋਈ ਅੰਦਰ ਤਾਂ ਵੜੋ, ਦੇਖੋ ਬਾਣੀ ਕੀ ਕਹਿੰਦੀ ਹੈ, ਜਰਜ ਤਾਂ ਕੋ ਸਵਾਦ ਨਾਲ ਮਤ ਮਤਵਾਰਾ ਹੋ ਜਾਂਦਾ ਹੈ, ਐਸੀ ਉਹ ਨਸ਼ਾ ਹੈ, ਇੰਟੋਕਸੀਕੇਸ਼ਨ ਐਸੀ ਹੈ, ਡਿਵਾਈਨ ਇੰਟੋਕਸੀਕੇਸ਼ਨ, ਰਸ ਵਾਲੀ ਹੈ, ਪਿਆਰ ਵਾਲੀ ਹੈ, ਰੰਗ ਵਾਲੀ ਹੈ, ਉਹ ਰੰਗ ਪਰ ਸੌਖੀ ਵੀ ਬੜੀ ਹੈ, ਸੌਖੀ ਸਿਰਫ ਹੈ ਗਲਤੀਆਂ ਜਿਹੜੀਆਂ ਬਾਹਰ ਕੱਢੀਆਂ ਅੰਦਰ ਕਰੋ, ਪਰ ਇਹ ਸੌਖੀ ਵੀ ਪਰ ਔਖੀ ਵੀ ਹੈ, ਖੇਲ ਕੱਢਣ ਹੈ, ਕਿਉਂਕਿ ਸਾਰੀ ਉਮਰ ਜਨਮਾਂ ਜਮਾਤਾਂ ਤੋਂ ਅਸੀਂ ਬਾਹਰ ਮੁਖੀ ਹੋ ਰਹੇ ਹਾਂ, ਬਾਹਰ ਨੂੰ ਸਾਡਾ ਮਨ ਭਜਿਆ, ਇਹਨੂੰ ਅਕਾਗਰ ਨੂੰ ਪਹਿਲਾਂ ਆਉਣਾ ਮੁਸ਼ਕਿਲ ਹੈ, ਅਕਾਗਰ ਰੁਕ ਵੀ ਅੰਦਰ ਕਿਵੇਂ ਜਾਓ, ਪਾਣੀ ਤਾਂ ਕਹਿੰਦੀ ਥਿਰ ਕਰ ਬਹਿ ਸੋ ਭਾਈ, ਆਪਣੇ ਘਰ ਵਿੱਚ ਥਿਰ ਕਰਕੇ ਬਹਿ ਜਾਓ, ਟਿਕ ਕੇ ਬਹਿ ਜਾਓ, ਸਟਿਲ ਹੋ ਕੇ ਬਹਿ ਜਾਓ, ਤਾਂ ਉਹ ਧੁਨੀ ਸੁਣੇਗੀ ਅੰਦਰ। ਇਹ ਗੱਲ ਹੁਣ ਮੈਂ ਅੱਜ ਕੱਲ੍ਹ ਲੇਖ ਲਿਖ ਰਿਹਾ, ਤੁਹਾਡੇ ਹੱਥਾਂ ਚੋਂ ਚੋਰ ਮਹੀਨੇ ਵਿੱਚ ਆ ਗਿਆ, ਥਿਰ ਕਰ ਬਹਿ ਸੋ, ਹਰ ਦਿਨ ਪਿਆਰ ਹੁਕਮ ਸਾਨੂੰ ਉਪਦੇਸ਼। ਹਾਂਜੀ,
ਤੇ ਉਹ ਲਹਿਰਾਓ ਜਾਂ ਲਰਜਿਸ਼ ਹੈ ਜਿਹੜੀ ਤਤ ਤੇ ਪਰਮ ਤਤ ਨੂੰ ਮਿਲਣ ਪਰ ਪੈਦਾ
ਹੁੰਦੀ,
ਆਤਮ ਗੂਣ ਦੇ ਪਰਮਾਤਮ ਸਾਗਰ ਨੂੰ ਮਿਲਣ ਉੱਪਰ ਹੁੰਦੀ ਹੈ। ਹਾਂਜੀ, ਇਹ ਸ਼ੁੱਧ ਆਤਮਾ ਅਰਥਾਤ ਸਾਖੀ ਤੇ ਦ੍ਰਿਸ਼ਟਾ ਦਾ ਆਪਣਾ ਲਗਾਓ ਦਾ ਰਸ ਹੈ,
ਰਸ ਹੈ, ਯਾਦ ਰੱਖੋ ਰਸ ਹੈ, ਇੱਥੇ ਦੁਨੀਆਂ ਤੇ ਕਿਸੇ ਚੀਜ਼ ਚ ਰਸ ਨਹੀਂ ਹੈ, ਜੇ ਹੈ ਇਹ ਸੈਂਸਸ ਦਾ ਰਸ ਹੈ, ਉਹ ਖਿੰਨ ਮਾਤਰ ਹੈ, ਉਹਦੇ ਨਾਲ ਬੇਰਸ ਹੈ ਕਿਉਂਕਿ ਪੈਰ ਹੈ,
ਦ੍ਰਿਸ਼ਟਮਾਨ ਦਾ ਚਮਤਕਾਰਾ ਨਹੀਂ, ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਤਾਂ ਮਨ ਦਾ ਵਿਸ਼ਾ ਹਨ, ਤੇ ਨੌ ਗੋਲਕਾਂ ਵੀ ਤਨ ਵਿੱਚ ਹਨ, ਤਨ ਤੇ ਮਨ ਤੋਂ ਪਰੇ ਦੀ ਅੰਦਰਲੀ ਕੋਠੜੀ ਜੀਓ ਦੀ ਹੈ, ਇਸ ਕਰਕੇ ਜੋ ਸੱਜਣ ਸ਼ਬਦ ਨੂੰ ਕੰਨਾਂ ਦੀ ਘੂ ਘੂ ਜਾਂ ਹਵਾ ਛਾਂ ਛਾਂ ਸਮਝ ਕੇ ਭੁੱਲਦੇ ਹਨ, ਉਹ ਸ਼ਬਦ ਨੂੰ ਨਹੀਂ ਪ੍ਰਤੀਤ ਕਰਦੇ, ਕਿਉਂਕਿ ਸ਼ਬਦ ਦਾ ਤਾਂ ਤਨ ਮਨ ਨਾਲ ਅਸਲੀ ਕੋਈ ਜੋੜ
ਨਹੀਂ,
ਇਹ ਤਾਂ ਆਤਮ ਰਸ ਦੀਆਂ ਆਪਣੀਆਂ ਆਪ ਵਿੱਚ ਲਹਿਰਾਂ ਹਨ, ਜਿਸ ਵੇਲੇ ਸੁਰਤੀ ਇਸ ਰਸ ਨੂੰ ਅੱਪੜਦੀ ਹੈ ਤਦ ਅੱਖਾਂ ਜੇਵਾ ਤੇ ਸਰਵਣਾ ਦੀ ਖਾਸ ਲੋੜ ਨਹੀਂ ਰਹਿੰਦੀ,
ਨਹੀਂ ਤੇ ਲੋੜ ਹੀ ਨਹੀਂ, ਤਾਂ ਅੰਦਰ ਹੋਰ ਚੀਜ਼ ਹੈ, ਉਹ ਨਹੀਂ ਹੋਰ ਸਰੀਰ ਨਹੀਂ ਰਹਿੰਦਾ, ਉਹ ਵਿਦੇਹ ਹੋ ਜਾਂਦਾ ਹੈ, ਉਹ ਸਰੀਰ ਬਿਰਤੀ ਹੈ ਨਾ, ਬਿਰਤੀ ਕੀ ਹੋ ਜਾਂਦਾ, ਬਿਰਤੀ ਦੇਖੋ ਜੇ ਆਪਾਂ ਅਨਿਸ਼ਚਿਤ ਦਿੰਦੇ ਹਾਂ ਤਾਂ ਕੀ ਹੁੰਦਾ ਹੈ, ਨਰਸ ਸੁਣ ਜਾਂਦੇ ਹੈ ਤੇ ਸਾਨੂੰ ਸਰੀਰ ਚ ਜੋ ਕੁਛ ਹੁੰਦਾ ਦੁੱਖ ਸੁੱਖ ਕੋਈ ਪ੍ਰਤੀਤ ਨਹੀਂ ਹੁੰਦਾ, ਮਗਰ ਇਹ ਬਾਹਰਲਾ ਬਾਹਰਲੀ ਕਰਤਵ ਹੈ, ਉਹ ਅੰਦਰਲਾ ਕਰਤਵ, ਅੰਦਰ ਜੋ ਰਸ ਅੰਦਰ ਉੱਪਜਦਾ ਹੈ ਤੇ ਦੇਹੀ ਮਨ ਨਾ ਮਨ ਰਹਿੰਦਾ ਹੈ ਨਾ ਦੇਹੀ ਰਹਿੰਦੀ ਹੈ, ਉੱਥੇ ਗੋਸ ਬਿਯੋਂਡ, ਇਹ ਤਾਂ ਝੂਠੀ ਚੀਜ਼ ਹੈ, ਇਹ ਖਿਆਲੀ ਚੀਜ਼ ਹੈ, ਅਸਲੀ ਚੀਜ਼ ਤਾਂ ਅਸਲੀ ਜੀਵਨ ਅਸਲੀ ਹੋਂਦ, ਇਹ ਝੂਠੀ ਹੋਂਦ ਹੈ, ਅਸਲੀ ਹੋਂਦ ਤਾਂ ਅੰਦਰ ਆਤਮਾ। ਹਾਂਜੀ,
ਜਿਸ ਵੇਲੇ ਸੁਰਤੀ ਇਸ ਰਸ ਨੂੰ ਅੱਪੜਦੀ ਹੈ ਤਦ ਅੱਖਾਂ ਜੇਵਾ ਤੇ ਸਰਵਣਾ ਦੀ ਖਾਸ ਲੋੜ ਨਹੀਂ ਰਹਿੰਦੀ।
ਹਾਂਜੀ, ਇੱਕ ਸੁਰਤੀ ਸਮਝਣ ਵਾਲੀ ਗੱਲ ਹੈ, ਸੁਰਤੀ ਕਿਹਨੂੰ ਕਹਿੰਦੇ ਹੈ, ਸੁਰਤੀ ਮੈਂ ਅੱਗੇ ਵੀ ਸਮਝਾਇਆ ਸੀ, ਅਸੀਂ ਨਿੱਕੇ ਹੁੰਦੇ ਸੀ ਤੇ ਸਕੂਲ ਵਿੱਚ ਉੱਥੇ ਇੱਕ ਸ਼ੀਸ਼ਾ ਲਿਆਉਂਦੇ ਸੀ, ਚਾਂਦੀ ਨੂੰ ਉਦੋਂ ਆਉਂਦਾ ਹੁੰਦਾ ਸੀਗਾ, ਅਸੀਂ ਐਂ ਕਰਨਾ ਧੁੱਪ ਦੇ ਮੂਹਰੇ ਕਰਨਾ, ਤੇ ਉਹ ਇੰਨੇ ਕਹਿੰਦੇ ਅਸੀਂ ਸੁਣਿਆ ਸੀ ਵੀ ਇੰਨੇ ਕੁ ਥਾਂ ਰੁਪਈਏ ਚ ਨਹੀਂ ਥਾਂ ਮਿਲੀਅਨਸ ਆਫ ਸਨ ਰੇਸ ਉਹਦੇ ਵਿੱਚ ਇੰਨੇ ਟਿਕਾਣੇ ਮਿਲੀਅਨ, ਤੇ ਉਹ ਸਾਰੀਆਂ ਇਕਾਗਰ ਹੋ ਕੇ ਇੱਕ ਰੇ ਬਣ ਕੇ ਜਦੋਂ ਕਾਗਜ਼ ਤੇ ਰੱਖ ਕੇ ਦੇਖਦੇ ਸੀ ਤੇ ਕਾਗਜ਼ ਸਾੜ ਦਿੰਦੇ ਸੀ, ਉਹ ਮਿਲੀਅਨ ਆਫ ਸਨ ਰੇਸ ਇਕੱਠੀਆਂ ਹੋ ਕੇ ਜੋ ਇੱਕ ਬਣ ਜਾਂਦੀ ਕੰਸਨਟ੍ਰੇਟ ਹੋ ਜਾਂਦੀ ਹੈ, ਤੇ ਉਹਨੂੰ ਸੁਰਤੀ ਕਹਿੰਦੇ, ਜੋ ਸਾਡੀਆਂ ਬਾਹਰ ਮੁਖੀ ਪੇ ਮਿਲੀਅਨ ਆਫ ਰੇਸ ਜਿਹੜੀ ਬਾਹਰ ਮੁਖੀ ਜਾਂਦੀਆਂ ਇਹ ਇਕੱਠੀਆਂ ਹੋ ਕੇ ਜੋ ਇੱਕ ਸਿੰਗਲ ਪਰਪਸ ਸਿੰਗਲ ਪੁਆਇੰਟਡਨੈਸ ਹੋ ਕੇ ਜਦੋਂ ਅੰਦਰ ਨੂੰ ਜਾਂਦੀ ਹੈ ਤਾਂ ਉਹਨੂੰ ਜਾ ਕੇ ਛੋਂਦੀ ਹੈ, ਇਸ ਬਿਰਤੀਆਂ ਨੇ ਅੰਦਰ ਨਹੀਂ ਛੋਣਾ,
ਅੱਖਾਂ ਭਾਵੇਂ ਬੰਦ ਕਰੋ ਭਾਵੇਂ ਖੋਲੋ, ਜੇਵਾ ਭਾਵੇਂ ਸਵਾਦ ਲਵੇ ਭਾਵੇਂ ਨਾ ਲਵੇ, ਇਹ ਇੱਕ ਰਸ ਸ਼ਬਦ ਇਹ ਆਤਮ ਝੋਕ ਅਟੁੱਟ ਠਾਠਾਂ ਮਾਰਦੀ ਰਹਿੰਦੀ।
ਵਾਹ ਵਾਹ, ਅੰਦਰ ਤਾਂ ਹਮੇਸ਼ਾ ਹੋ ਰਿਹਾ, ਦਿਨ ਰਾਤ ਸ਼ਬਦ ਹੋ ਰਿਹਾ, ਦਿਨ ਰਾਤ ਰਾਮ ਚੱਲ ਰਹੀ ਹੈ, ਚੁਣ ਚੁਣ ਹੋ ਰਿਹਾ, ਉਹ ਕਿੰਨੇ ਭਾਗੇ ਕਿੰਨੇ ਸਾਡੇ ਅੰਦਰ ਪਿਓ ਦਾਦੇ ਦਾ ਖਜ਼ਾਨਾ ਹੋਵੇ ਤੇ ਦਿਨ ਚਾਰ ਦਿਨ ਰਾਤ ਸਾਡੇ ਅੰਦਰ ਸੋਮਾ ਉਹ ਹੋਵੇ, ਰਸ ਦਾ ਸੋਮਾ, ਸਵਾਦ ਦਾ ਸੋਮਾ, ਪਿਆਰ ਦਾ ਸੋਮਾ ਹੋਵੇ। ਅਸੀਂ ਬਾਹਰ ਜਨਾਨੀ ਕੋਲ ਪਿਆਰ ਮੰਗਦੇ ਹਾਂ, ਪਿਆਰ ਮੰਗਦੇ ਹਾਂ, ਹਸਬੈਂਡ ਕੋਲ ਪਿਆਰ ਮੰਗਦੇ ਹਾਂ, ਭਾਈ ਇਸ ਪਿਆਰ ਦਾ ਸੋਮਾ ਤਾਂ ਆਏ ਅਗਰ ਚਲੋ ਇਹਨਾਂ ਚ ਪਿਆਰ ਹੈਗਾ, ਇਹ ਤਾਂ ਉਸਦੀ ਇੱਕ ਰਿਫਲੈਕਸ਼ਨ ਮਾਤਰ ਹੈ, ਪਰ ਇਸ ਪਿਆਰ ਦੇ ਨਾਲ ਉਹ ਕਿਉਂਕਿ ਡੁਅਲਟੀ ਹੈ, ਇਹਦੇ ਨਾਲ ਦੁੱਖ ਹੈ। ਜਿੱਥੇ ਸੁੱਖ ਹੈ ਉਹਦੇ ਨਫ਼ਰਤ ਵੀ ਹੈ। ਝੱਟ ਹਸਬੈਂਡ ਨੇ ਰੁੱਸ ਜਾਣਾ ਤੇ ਝੱਟ ਵਹੁਟੀ ਨੇ ਰੁੱਸ ਜਾਣਾ ਤੇ ਛਿੱਤਰ ਖੜਕਣੇ। ਇਹ ਬਾਹਰ ਕਾਹਦਾ ਪਿਆਰ ਹੋਇਆ, ਉੱਥੇ ਤਾਂ ਇੱਕ ਰਸ ਪਿਆਰ ਹੈ। ਹਾਂਜੀ,
ਇਹਨਾਂ ਮੌਜਾਂ ਵਿੱਚ ਖੇਡਣਾ, ਇਹਨਾਂ ਲਹਿਰਾਂ ਵਿੱਚ ਡੁੱਬੀਆਂ ਮਾਰਨਾ, ਇਸ ਮਹਾਂ ਸਮੁੰਦਰ ਦੀਆਂ ਸਮੁੰਦਰ ਵਿੱਚ ਤਾਰੀਆਂ ਕਰਨਾ, ਇਸ ਸਾਗਰ ਵਿੱਚ ਬੇੜਾ ਟੋਰਨਾ, ਇਸ ਰਸ ਵਿੱਚ ਲੀਨ ਹੋਣਾ, ਸਿੱਖੀ ਵਿੱਚ ਚੜ੍ਹਦੀਆਂ ਕਲਾਂ
ਚੜ੍ਹਦੀਆਂ ਕਲਾਂ ਕਲਾਂ ਦਾ ਹੀ ਨੀ ਪਤਾ ਜੇ ਅਸੀਂ ਤਾਂ ਨਰਕ ਘੋਰ ਵਿੱਚ ਡੁੱਬੇ, ਉੱਥੇ ਸਾਹ ਵੀ ਨੀ ਮਿਲਦਾ, ਉੱਥੇ ਤਾਂ ਪਲਚੇ ਪਲਚੇ ਸਗਲੀ ਮੂਈ ਝੂਠੇ ਸੰਦੇ, ਉੱਥੇ ਗੋਤੇ ਪਏ ਖਾਨੇ, ਸਾਰੀ ਉਮਰ ਹੋ ਗਏ ਪਤਾ ਨੀ ਕਿੰਨੇ ਜਨਮਾਂ ਤੋਂ ਗੋਤੇ ਖਾਨੇ, ਕਾਹਦੇ ਵਿੱਚ ਵਿਖ ਵਿੱਚ ਜ਼ਹਿਰ ਵਿੱਚ ਗੰਦਗੀ ਵਿੱਚ ਦਿਨ ਰਾਤ ਗੋਤੇ ਖਾਨੇ। ਜੇ ਕੋਈ ਕਹਿੰਦਾ ਹੈ ਪਾਣੀ ਕਹਿੰਦੀ ਆ, ਉਹ ਤੁਹਾਨੂੰ ਕੱਢਾ ਨਹੀਂ, ਦੇਖ ਕੇ ਕਹਿੰਦੇ ਹੋਊਗਾ ਬਈ ਸਾਨੂੰ ਨਹੀਂ, ਸਾਨੂੰ ਤਾਂ ਇਹੀ ਗੰਦਗੀ ਚੰਗੀ ਹੈ। ਗੰਦਗੀ ਦੇ ਕੀੜੇ, ਸਾਰੇ ਗੰਦਗੀ ਦੇ ਕੀੜੇ, ਇਹੀ ਸੰਗੀਤ ਚੰਗੀ ਲੱਗਦੀ।
ਇਹ ਕਲਾ ਸੁਰਤੀ ਦੀ ਤੇ ਅੰਦਰਲੀ ਕੋਠੜੀ ਦੀ ਹੈ, ਇਸਦਾ ਬਾਹਰ ਦੇ ਗਾਣੇ, ਸ਼ਬਦਾਂ, ਕਵਾਲੀਆਂ ਤੇ ਨਗਮਿਆਂ ਨਾਲ ਖਾਸ ਤਲਕ ਨਹੀਂ। ਇਹ ਥਰਾਟ, ਨਰਜਿਸ਼, ਮੌਜ, ਚਰਨਾਟ ਵੀ ਅਜਿਹੀ ਮਿੱਠੜੀ ਹੈ।
ਦੇਖੋ ਇੱਕ ਗੱਲ ਤਾਂ ਇੱਕੋ ਹੈ, ਉਹ ਤਾਂ ਵਾਈਬ੍ਰੇਸ਼ਨ ਹੈ। ਵਾਈਬ੍ਰੇਸ਼ਨ ਕਈ ਕਿਸਮ ਦੇ ਨਾ, ਫੀਲਿੰਗ ਦੇ ਵਾਈਬ੍ਰੇ ਫੀਲਿੰਗ ਹੀ ਹੈ ਨਾ, ਪਿਆਰ ਦੀ ਫੀਲਿੰਗ ਨੇ, ਨਫ਼ਰਤ ਦੀ ਫੀਲਿੰਗ ਵੀ ਹੈ, ਕਾਮ ਦੀ ਫੀਲਿੰਗ ਨੇ ਤੇ ਲੋਭ ਦੀ ਫੀਲਿੰਗ ਹੈਗੇ, ਉਹਦੇ ਵਾਈਬ੍ਰੇਸ਼ਨ ਕਾ ਚੱਲ ਰਹੇ ਹੈ। ਔਰ ਤੁਸੀਂ ਇਹ ਦੇਖੋ ਵਾਈਬ੍ਰੇਸ਼ਨ, ਜੇ ਲੋਭੀ ਕੋਲ ਜਾਓਗੇ, ਇੱਥੇ ਅਸੀਂ ਬੈਠੇ ਹਾਂ, ਹੁਣ ਇੱਕ ਲੋਭੀ ਆ ਜਾਵੇ, ਬਿਜ਼ਨਸਮੈਨ ਆ ਜਾਵੇ, ਉਹਨੇ ਜਦੋਂ ਗੱਲ ਕੀਤੀ, ਉਹਨੇ ਤਾਂ ਪ੍ਰੋਫਿਟ ਐਂਡ ਲੋਸ ਦੀ ਗੱਲ ਕਰਨੀ ਹੈ, ਉਹਦੀ ਉਹ ਕਿਉਂਕਿ ਦਿਨ ਰਾਤ ਉਸਨੇ ਉਹਦਾ ਸਿਮਰਨ ਕੀਤਾ ਹੈ, ਫਾਈਨੈਂਸ ਦਾ ਸਿਮਰਨ ਕੀਤਾ ਹੈ, ਫਾਈਨੈਂਸ ਉਹਦਾ ਗੋਡ ਹੈ, ਫਾਈਨੈਂਸ ਦਾ ਸਿਮਰਨ ਕਰਕੇ ਅਭਿਆਸ ਕਰਕੇ ਉਹਦੇ ਅੰਦਰ ਇੰਨੀ ਵਾਈਬ੍ਰੇਸ਼ਨ ਭਰੀਆਂ ਹੈ, ਇੱਥੇ ਸਤਸੰਗ ਹੁੰਦਾ ਹੋਊਗਾ। ਜੇ ਉਹ ਜਿਹਾ ਬੰਦਾ ਇੱਕ ਆ ਜਾਵੇ, ਉਹ ਕਿਉਂਕਿ ਉਹਦਾ ਸਟਰੋਂਗ ਹੈ, ਸਾਡੇ ਤਾਂ ਕਮਜ਼ੋਰ ਹੈ। ਅਸੀਂ ਤਾਂ ਕਦੇ ਕਦੇ ਸਤਸੰਗ ਕਰਦੇ ਹਾਂ, ਸਾਡਾ ਤਾਂ ਸਤਸੰਗ ਦੀ ਵਾਈਬ੍ਰੇਸ਼ਨ ਕਮਜ਼ੋਰ ਹੈ, ਤੇ ਉਹ ਜਦੋਂ ਉਹ ਲੋਕ ਵੀ ਆਏਗਾ, ਕੋਈ ਕੰਮ ਹੀ ਆਏਗਾ, ਕੁਟਕੁਟੀ ਆਏਗਾ, ਜਦੋਂ ਉਹ ਆਇਆ ਤੇ ਉਹਦੇ ਇਤਨੇ ਵਾਈਬ੍ਰੇਸ਼ਨ ਸਟਰੋਂਗ, ਵੋਲਟੇਜ ਵਾਲੇ ਇਤਨੇ, ਤੇ ਉਹ ਸਾਡੇ ਸਾਰਿਆਂ ਤੇ ਅਸਰ ਪਾ ਦੇਗਾ। ਕਿਤਨੇ ਸਟਰੋਂਗ ਹੈ ਵਾਈਬ੍ਰੇਸ਼ਨ ਹੈ ਉਹ ਇਲਾਹੀ, ਜਦੋਂ ਸਾਡੇ ਅੰਦਰੋਂ ਫੁੱਟ ਕੇ ਨਿਕਲਿਆ, ਉਹ ਤਾਂ ਇਤਨੇ ਸਟਰੋਂਗ ਹੁੰਦੇ ਆ, ਫਿਰ ਸਾਡੀ ਬੁੱਧੀ ਹੈ, ਬੁੱਧੀ ਸੋਚਣ ਜੋਗੀ ਨਹੀਂ ਰਹਿੰਦੀ। ਬੁੱਧ ਮੈਂ ਨਾ ਬੁੱਧ ਰਹੀ, ਸੁੱਧ ਮੈਂ ਨਾ ਸੁੱਧ ਰਹੀ, ਮਤ ਮੈਂ ਨਾ ਮਤ ਰਹੇ, ਕੁਝ ਵੀ ਨਹੀਂ ਰਹਿੰਦਾ ਉੱਥੇ, ਤੁਹਾਡੀ ਮਤਾਂ, ਤੁਹਾਡੀਆਂ ਅਕਲਾਂ, ਤੁਹਾਡੀਆਂ ਐਜੂਕੇਸ਼ਨ ਕੁਝ ਨਹੀਂ, ਉੱਥੇ ਤਾਂ ਹੋਰ ਇਲਾਹੀ ਇੰਟੈਲੀਜੈਂਸ ਕੰਮ ਕਰ ਰਹੀ ਹੈ, ਇਲਾਹੀ ਰਸ ਕੰਮ ਕਰ ਰਿਹਾ, ਉੱਥੇ ਸਭ ਕੁਝ ਖਤਮ ਹੋ ਜਾਂਦਾ। ਖਤਮ ਕੀ, ਦੁਨੀਆਂ ਖਤਮ ਹੋ ਜਾਂਦੀ ਹੈ, ਉੱਥੇ ਰੱਬ ਹੀ ਰੱਬ ਰਹਿ ਜਾਂਦਾ, ਰੱਬ ਦਾ ਰਸ, ਰੱਬ ਦਾ ਰੰਗ, ਰੱਬ ਦਾ ਸਵਾਦ, ਸਭ ਕੁਛ ਰੱਬ ਹੀ ਰੱਬ ਰਹਿ ਜਾਂਦਾ, ਕੁਛ ਨੀ ਰਹਿੰਦੇ। ਤਾਂ ਕਲਪਤ ਦੁਨੀਆ ਹੈ, ਅਸੀਂ ਕਲਪਤੀ ਹੈ, ਕਲਪਤ ਇਹ ਸਾਡੀ ਰੋਂਗ ਕਨਸੈਪਸ਼ਨ ਬਣਾਈ ਹੈ। ਹਾਂਜੀ,
ਇਹ ਥਰਾਟ, ਲਰਜਿਸ਼, ਮੌਜ, ਚਰਨਾਟ ਵੀ ਅਜਿਹੀ ਮਿੱਠੜੀ ਹੈ ਜੋ ਦੁੱਧ, ਖੰਡ, ਮਾਖਿਓ ਇਸਦਾ ਮੁਕਾਬਲਾ ਨਹੀਂ ਕਰ ਸਕਦਾ।
ਦੁੱਧ, ਖੰਡ, ਮਾਖਿਓ ਇੰਨੀ ਮਿੱਠੀ ਚੀਜ਼ਾਂ ਆਈਆਂ, ਇਹਦਾ ਮੁਕਾਬਲਾ ਨਹੀਂ। ਹਾਂ, ਬਾਣੀ ਚ ਲਿਖਿਆ, ਚੱਲ
ਪ੍ਰੀਤਾ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਂਝਾ, ਦੁੱਧ,
ਸਾਰੀਆਂ ਗਿਣਤੀਆਂ ਮਿੱਠੀਆਂ ਚੀਜ਼ਾਂ,
ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ,
ਐਡਾ ਮਿੱਠਾ ਹੈ ਰੱਬ, ਇਹ ਸਾਰੀਆਂ ਚੀਜ਼ਾਂ ਬੇਸ਼ੱਕ ਸਾਰੇ ਮਿਠਾਸ ਇਕੱਠੀ ਕਰਕੇ ਰੱਬ ਤੈਨੂੰ ਨੀ ਪਹੁੰਚ ਸਕਦੇ, ਰੱਬ ਨਾ ਪੁੱਜ, ਬਥੇਰੀਆਂ ਯੂਨੀਵਰਸਿਟੀਆਂ ਰਿਸਰਚ ਸੈਂਟਰ ਬਣੇ ਹੈ।
ਦਾਦੀ ਮਿੱਠੜੀ ਪਿੰਨੀ ਪਿੰਨੀ ਮਧੁਰ ਮਧੁਰ ਚਰਨਾਟ ਹੈ ਜੋ ਕਰੋੜਾਂ ਰਸਾਂ ਨਾਲ ਸੰਪੰਨ ਹੈ, ਨਾਦ ਵਿਨੋਦ ਕੋਡ ਪ੍ਰਿਆ ਪ੍ਰੀਤਮ ਸੰਗ ਬਣੇ, ਮਨ ਬਾਂਛਿਤ ਫਲ ਪਾਇਆ, ਹਰ ਨਾਨਕ ਨਾਮ ਪਾਇਆ। ਇਹ ਉਹ ਵਰਖਾ ਹੈ ਜਿਹੜੀ ਤ੍ਰਿਸ਼ਨਾ ਦੀ ਜਲਨ ਨੂੰ ਬੁਝਾਉਂਦੀ ਹੈ, ਇਹ ਉਹ ਸੂਰਜ ਹੈ ਜਿਹੜਾ ਅਗਿਆਨ ਨੂੰ ਮਿਟਾਉਂਦਾ ਹੈ, ਇਹ ਉਹ ਚੰਨ ਹੈ ਜਿਹੜਾ ਸ਼ਾਂਤੀ ਵਰਤਾਉਂਦਾ ਹੈ, ਇਹ ਬਾਹਰ ਦੀਆਂ ਅੱਖਾਂ ਵੇਖੀ ਜੋਤ ਨਹੀਂ, ਇਹ ਆਤਮ ਜੋਤ ਹੈ ਜਿਸ ਦੀ ਸੱਤਾ ਨਾਲ ਚੰਨ, ਸੂਰਜ ਤੇ ਬ੍ਰਹਿਮੰਡ ਖੜੋਤੇ ਹਨ। ਜੇ ਇਹ ਸੱਤਾ ਸੂਰਜ ਦੇ ਪਿੱਛੇ ਨਾ ਹੁੰਦੀ ਤਾਂ ਸੂਰਜ ਨਾ ਚਮਕਦਾ, ਜੇ ਇਹ ਸੱਤਾ ਚੰਨ ਦੇ ਪਿੱਛੇ ਨਾ ਹੁੰਦੀ ਤਾਂ ਚੰਨ ਨਾ ਲਿਸ਼ਕਦਾ। ਇਸੇ ਕਰਕੇ ਦਸਮ ਪਿਤਾ ਨੇ ਲਿਖਿਆ ਹੈ, ਸਰਗੁਣ ਪ੍ਰਾਣੋ ਸਰਗੁਣ ਪ੍ਰਾਣੋ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ। ਇੱਥੇ ਨਮੋ ਸੂਰਜ ਜਾਂ ਚੰਨ ਨੂੰ ਨਹੀਂ ਆਖੀ, ਬਲਕਿ ਉਸ ਸੱਤਾ ਨੂੰ ਆਖੀ ਹੈ ਜੋ ਸੂਰਜ ਨੂੰ ਤ੍ਰਾਣ ਤੇ ਚੰਨ ਨੂੰ ਪ੍ਰਾਣ ਦੇ ਰਹੀ ਹੈ। ਇਸ ਕਰਕੇ ਇਹ ਸ਼ਬਦ ਸੂਰਜ ਦਾ ਸੂਰਜ ਹੈ ਤੇ ਚੰਨ ਦਾ ਚੰਨ ਹੈ। ਇਸ ਲਈ ਸ਼ਬਦ ਉਹ ਮਹਾਬਲੀ, ਉਹ ਮਹਾਪੂਰਨ ਅਨਾਹਤ ਸੱਤਾ ਹੈ ਜਿਸ ਤੋਂ ਚੰਨ, ਸੂਰਜ, ਆਕਾਸ਼, ਤਿਰਥ ਵੀ ਪੈਦਾ ਹੁੰਦੇ ਹਨ ਤੇ ਜੋ ਭਗਤਾਂ ਦੇ ਹਿਰਦੇ ਨੂੰ ਵੀ ਪ੍ਰਜਵਲਿਤ ਕਰਦੀ ਹੈ। ਸ਼ਬਦੋ ਧਰਤੀ, ਸ਼ਬਦ ਆਕਾਸ਼, ਸ਼ਬਦੇ ਸ਼ਬਦ ਪਿਆ ਪ੍ਰਗਾਸ, ਸਗਲੀ ਸ੍ਰਿਸ਼ਟ ਸ਼ਬਦ ਕੇ ਪਾਛੇ, ਨਾਨਕ ਸ਼ਬਦ ਘਟੇ ਘਟ ਆਛੇ। ਇਸ ਕਰਕੇ ਸ਼ਬਦ ਕੀ ਹੈ? ਸ਼ਬਦ ਉਹ ਮੁੱਢਲੀ ਸੱਤਾ ਜਾਂ ਪ੍ਰਾਣ ਹੈ ਜਿਸ ਨੇ ਖੰਡਾਂ ਬ੍ਰਹਿਮੰਡਾਂ ਨੂੰ ਬਿਨ ਥੰਮਾ ਖੜਾ ਕਰ ਰੱਖਿਆ ਹੈ। ਸ਼ਬਦ ਬ੍ਰਹਮ ਵਾਹਿਗੁਰੂ ਦਾ ਸੱਚਾ ਨਿਸ਼ਾਨ ਬਣ ਕੇ ਭਗਤਾਂ ਦੇ ਹਿਰਦੇ ਵਿਚ ਪ੍ਰਕਾਸ਼ ਕਰਦਾ ਹੈ।
ਅਗਰ ਕੋਈ ਸੈਂਟਰ ਹੈ, ਧਿਆਨ ਕਰੋ, ਇਹ ਸ਼ਬਦ ਦਾ ਰਿਸਰਚ ਦਾ ਸੈਂਟਰ ਹੈ ਦੁਨੀਆਂ ਦੇ ਉੱਤੇ। ਇਹ ਕਾਲਜ ਹੈ, ਬਿਲਡਿੰਗਸ ਨਹੀਂ ਹੈ, ਯੂਨੀਵਰਸਿਟੀਆਂ ਨਹੀਂ ਹੈ, ਇਹ ਕਿਤਾਬਾਂ ਨਹੀਂ ਹੈ, ਪ੍ਰੋਫੈਸਰ ਨਹੀਂ ਹੈ। ਅਗਰ ਕੋਈ ਹੈ ਤਾਂ ਉਹ ਭਗਤਾਂ ਦੇ, ਮਹਾਪੁਰਖਾਂ ਦੇ ਹਿਰਦੇ ਵਿਚ ਰਿਸਰਚ ਸੈਂਟਰ ਹੈਗੇ। ਉਹਨਾਂ ਨੇ ਰਿਸਰਚ ਕੀਤਾ ਆਪਣੇ ਅੰਦਰ ਤੇ ਉਹ ਆਪਣਾ ਰਿਸਰਚ ਸੈਂਟਰ ਰਿਜ਼ਲਟ ਪ੍ਰੋਡਕਟ ਉਹ ਦੱਸਣਾ ਚਾਹੁੰਦੇ। ਕੋਈ ਲੈਣ ਨੂੰ ਤਿਆਰ ਨਹੀਂ, ਪੜ੍ਹਨ ਨੂੰ ਤਿਆਰ, ਸਟੂਡੈਂਟ ਕੋਈ ਨਹੀਂ ਬਣਦਾ, ਕਿਤੇ ਲੋੜ ਹੀ ਨਹੀਂ। ਇਸ ਕਰਕੇ ਕੋਟਿਆਂ ਨੇ ਕਰੋੜਾਂ ਵਿੱਚੋਂ ਇੱਕ ਅੱਧਾ ਕੋਈ ਮਹਾਂਪੁਰਖ ਹੈਗਾ ਜਿਹਨੇ ਅੰਦਰ ਰਿਸਰਚ ਕਰਕੇ ਇਸ ਨੂੰ ਲੱਭਿਆ ਹੈ, ਤੇ ਗਾਹਾਂ ਉਹਦੇ ਸਟੂਡੈਂਟ ਵੀ ਕੋਈ ਇੱਕ ਅੱਧਾ ਹੀ ਹੁੰਦਾ ਹੈ। ਬਾਕੀ ਤਾਂ ਐਵੇਂ ਮਾਸਸ ਹੈ, ਭੇਡਾਂ ਦੀ ਚਾਲ ਵਾਂਗੂ, ਜਿੱਦਣ ਨੂੰ ਇੱਕ ਸੰਤ ਆਇਆ ਉਹਦੇ ਮਗਰ ਤੁਰ ਪਿਆ, ਦੂਸਰਾ ਗਿਆਨੀ ਆਇਆ ਉਹਦੇ ਮਗਰ ਤੁਰ, ਤੀਸਰਾ ਹੋਰ ਕੋਈ ਮੁੱਲਾ ਆਇਆ ਉਹਦੇ ਮਗਰ ਤੁਰ ਪਿਆ, ਬਸ ਬਾਕੀ ਦਾ ਭੇਡ ਚਾਲ ਸਭ ਸੋ ਰਹੀ ਹੈ। ਰਿਸਰਚ ਵਾਲਾ ਤਾਂ ਕੋਈ ਬਿਰਲਾ ਹੈ ਤੇ ਉਹਦੇ ਸਟੂਡੈਂਟ ਵੀ ਕੋਈ ਬਿਰਲੇ।
ਸ਼ਬਦ ਬ੍ਰਹਮ ਵਾਹਿਗੁਰੂ ਦਾ ਸੱਚਾ ਨਿਸ਼ਾਨ ਬਣ ਕੇ ਭਗਤਾਂ ਦੇ ਹਿਰਦੇ ਵਿਚ ਪ੍ਰਕਾਸ਼ ਕਰਦਾ ਹੈ। ਉਂਝ ਤਾਂ ਭਾਵੇਂ ਹਰ ਇੱਕ ਨੂੰ ਪ੍ਰਾਣ ਕਿਸੇ ਹੀ ਸ਼ਬਦ ਦਾ ਹੈ, ਕਿਉਂਕਿ ਇਹ ਸ਼ਬਦ ਘਟਾਂ ਘਟਾਂ ਵਿਚ ਵਸਦਾ ਹੈ। ਪਰ ਪ੍ਰਕਾਸ਼ ਉਸ ਅਵਸਥਾ ਦਾ ਨਾਂ ਹੈ ਜਿਸ ਵੇਲੇ ਇਹ ਨਾਂ ਗੱਜ ਖਲੋਂਦਾ ਹੈ। ਜਦ ਅਟੁੱਟ ਤਾਰ ਸ਼ਬਦ ਦੀ ਚਰਨ ਕਮਲਾਂ ਨਾਲ ਜਾ ਰਲਦੀ ਹੈ, ਜਦ ਅਤਹਿ ਲਹਿਰਾਂ ਰੋਮ ਰੋਮ ਵਿਚ ਵਗ ਪੈਂਦੀਆਂ ਹਨ, ਤੇ ਮਿੱਠੀ ਮਿੱਠੀ ਰਸ ਪਿੰਡੜੀ ਚਰਨਾਟ ਆਪਣੇ ਅੰਦਰੋਂ ਉਤਪਤ ਹੁੰਦੀ ਹੈ, ਤੇ ਸੁੱਤਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਇਸ ਦੇਹੀ ਨੂੰ ਹਰੀ ਮੰਦਰ ਬਣਾ ਦਿੰਦੀ।
ਦੇਖੋ ਬਲਬ ਹੈ, ਉਹ ਕੀ ਹੈ? ਸ਼ੀਸ਼ਾ ਜਿਹਾ ਹੈਗਾ, ਉਹਦੇ ਵਿਚ ਫਿਲਮੈਂਟ ਹੈਗੇ, ਤਾਰਾਂ ਦੀਆਂ ਬਰੀਕੀਆਂ ਹੈਗੀਆਂ, ਹੋਰ ਤਾਂ ਕੁਛ ਵੀ ਨੀ ਹੈ, ਕੁਛ ਵੀ ਨੀ ਹੈ। ਪਰ ਜਦੋਂ ਜੋਤ ਆਈ ਪ੍ਰਗਟ ਹੋ ਗਿਆ, ਗੱਜ ਪਏ। ਉਹ ਬਿਜਲੀ ਜਿਹੜੀ ਸੀਗੀ ਤਾਰਾਂ ਚ ਫਿਰਦੀ ਗੁੱਜੀ ਹੈ, ਸਾਨੂੰ ਤਾਂ ਦਿਸ ਵੀ ਹੈ ਨੀ ਕਿਤੇ, ਕਿੱਥੋਂ ਆਈ, ਕਿੱਧਰ, ਕਦੋਂ ਆਈ ਪਤਾ ਹੀ ਨੀ, ਉਹ ਗੁੱਜੀ ਹੈ। ਪਰ ਇੱਥੇ ਗੱਜ ਪਈ, ਗੁੱਜੀ ਇਸ ਕਿਸੇ ਕਿਸੇ ਹਿਰਦੇ ਤਾਵੇਂ ਤਾਵੇਂ ਹਿਰਦੇ ਚ ਗੁੱਜੀ ਗੁੱਜੀ ਬਿਜਲੀ ਇਹਨੂੰ ਕਹਿ ਲਓ, ਸ਼ਬਦ ਕਹਿ ਲਓ, ਨਾਮ ਕਹਿੰਦੇ। ਇੱਥੇ ਜਦੋਂ ਗੱਜ ਪੈਂਦੀ ਹੈ ਤੇ ਬਸ ਫਿਰ ਉਹ ਆਪ ਹੀ ਰੋਸ਼ਨ ਹੋ ਜਾਂਦਾ ਤੇ ਹੋਰ ਨੂੰ ਵੀ ਰੋਸ਼ਨੀ ਦੇਈ ਜਾਂਦੀ।
ਪਰ ਜਦ ਤੋੜੀ ਸ਼ਬਦ ਨਾ ਗੱਜੇ, ਤਦ ਤੋੜੀ ਇਹ ਦੇਹੀ ਮਸਾਨ ਹੈ।
ਮਸਾਨ ਬੋਹ ਆਉਂਦੀ ਹੈ, ਕਿਹਨੂੰ ਕਹਿੰਦੇ? ਆ ਜਿਹੜੀ ਈਰਖਾ ਦਵਾਏ ਖਾ ਜੀ, ਮੈਂ ਮੇਰੀ ਈਰਖਾ ਦਵਾਏ ਖਾ ਜੀ, ਲੜਦੇ ਕ੍ਰਿਸ਼ਨਾ ਕਾ ਜਨ ਪਾ ਸਭ ਚੀਜ਼ ਹੈ। ਉਹ ਕੋਈ ਉਹ ਤਾਂ ਹੋਰ ਦੁਨੀਆਂ ਤਾਂ ਇੱਕ ਪਾਸੇ ਰਹੀ, ਯੂਐਨਓ ਤਾਂ ਇੱਕ ਪਾਸੇ ਰਿਹਾ, ਸਾਡੇ ਤਾਂ ਘਰ ਚ ਨੀ ਚਾਰ ਟੱਬਰ ਹੈ, ਚੌਹਾਂ ਦੇ ਰਾਟ ਹੈ, ਇਹ ਸਾਰਾ ਦਿਨ ਮੁਰਗੀਆਂ ਨੂੰ ਲੜਦੇ ਰਹਿੰਦੇ, ਸਾਰਾ ਸਿੱਖਾ ਹੈ।
ਬਿਨ ਸ਼ਬਦੇ ਸੁਣੀਏ ਨਾ ਦੇਖੀਏ, ਜਗ ਬੋਲਾ ਅੰਨਾ ਮਰਮਾਏ।
ਲਓ ਜੀ, ਜਿਹਨੂੰ ਇਹ ਸ਼ਬਦ ਪ੍ਰਗਟ ਨਹੀਂ ਹੋਇਆ, ਉਹ ਸਾਰਾ ਜੱਗ ਲਿਖਿਆ, ਇੱਕ ਇੰਡੀਵਿਜੁਅਲ ਨਹੀਂ ਕਿਹਾ, ਸਾਰਾ ਸੰਸਾਰ ਪੜ੍ਹੇ ਲਿਖੇ ਐਮਏ ਪੀਐਚਡੀ, ਮੈਂ ਉੱਥੇ ਜਦੋਂ ਇਹ ਗੱਲ ਉੱਥੇ ਯੂਨੀਵਰਸਿਟੀ ਜਾ ਕੇ ਸਾਰੇ ਪੀਐਚਡੀ ਟਾਈਆਂ ਲਾਈ ਬੈਠੇ, ਹੁਣ ਤੱਕ ਲੱਗ ਗਏ ਯੂਨੀਵਰਸਿਟੀ, ਹੁਣ ਤੱਕ ਲੱਗ ਗਏ। ਉਹ ਮੈਨੂੰ ਕਹਿੰਦੇ ਤੁਸੀਂ ਇੱਕ ਪੀਐਚਡੀ ਨੂੰ ਇੰਨਾ ਨਿੰਦਿਆ, ਮੈਂ ਕਿਹਾ ਨਿੰਦਣ ਵਾਲੀ ਤਾਂ ਗੱਲ ਹੈ, ਨਿੰਦਾ ਕੀ ਦਾ, ਯੂਸਲੈਸ ਚੀਜ਼ ਹੈ, ਕਾਹਦੇ ਤੁਹਾਨੂੰ, ਤੁਹਾਨੂੰ ਤਾਂ ਅੱਗੇ ਬਥੇਰੀ ਅੱਗ ਹੈਗੀ ਤੁਹਾਡੇ ਅੰਦਰ, ਤੇ ਇਹ ਤਾਂ ਹੋਰ ਕ੍ਰਿਸ਼ਨਾ ਵਧਾ ਦਿੱਤੀ ਹੈ ਤੁਹਾਨੂੰ, ਮੈਂ ਯੂ ਵਾਂਟ ਪੈਕਟ ਪੇ ਪੇ ਪੈਕਟ ਫੈਟ ਫੇਟ ਪੈਕਟ ਨਥਿੰਗ।
ਸਤ ਨਾਮ ਨਾਲ ਪਿਆਰ ਵੀ ਇਸ ਸ਼ਬਦ ਤੋਂ ਹੀ ਉਤਪੰਨ ਹੁੰਦਾ ਹੈ, ਕਿਉਂਕਿ ਫਿਰ ਮਨ ਨੂੰ ਸਦਾ ਆਨੰਦ ਦਾ ਚਾਓ ਚੜ੍ਹਦਾ ਹੈ ਤੇ ਇਸ ਅਟੁੱਟ ਤਾਰ ਨੂੰ ਪਕੜ ਕੇ ਆਦਮੀ ਕਲਾ ਨੂੰ ਤਪ ਮਹਾਕਾਲ ਨਾਮ ਤੇ ਸੇਵਾ। ਇਹ ਦੋ ਖੰਭ ਵੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਗੁਰਸਿੱਖਾਂ ਨੂੰ ਅਚਿੰਤ ਹੀ ਆ ਮਿਲਦੇ ਹਨ। ਪਰ ਜੇ ਸਿਰ ਤਲੀ ਉੱਪਰ ਰੱਖ ਲਈਏ,
ਮਰ ਜਾਈਏ ਦੁਨੀਆਂ ਵੱਲੋਂ, ਤੇ ਤਲੀ ਦੇ ਰੱਖਣ ਦਾ ਮਤਲਬ ਇਹ ਹੈ ਕਿ ਰੈਡੀ ਫਾਰ ਡੈਥ। ਇਹਦਾ ਮਤਲਬ ਇਹ ਤਾਂ ਨੀ ਹੈ ਵੀ ਸਰੀਰ ਜਾ ਕੇ ਐਵੇਂ ਮੱਲੂ ਮੱਲੀ ਲੋਕਾਂ ਨਾਲ ਲੜਕੇ ਮਗਰੋਂ ਕਹਿ ਦੇਣਾ ਸ਼ਹੀਦ ਹੋ ਗਿਆ, ਇਹ ਨੀ, ਇਹ ਗੱਲ ਨੀ। ਯੂ ਮਸਟ ਬੀ ਰੈਡੀ ਟੂ ਡਾਈ, ਨੀ ਐਕਚੁਅਲੀ ਯੂ ਸ਼ੁੱਡ ਡਾਈ ਟੂ ਯੂਅਰ। ਸਭ ਤੋਂ ਪਹਿਲਾਂ ਇਹਨੇ ਆਪਣੇ ਆਪ ਮੈਂ ਤੋਂ ਮਰਨਾ, ਮੈਂ ਤੋਂ, ਫਿਰ ਜਦੋਂ ਮੈਂ ਮਰ ਗਈ ਤੇ ਫਿਰ ਮੇਰੀ ਆਪੇ ਮਰ ਗਈ। ਦੈਟ ਮੀਨਸ ਰਿਨੰਸੀਏਸ਼ਨ, ਡਿਟੈਚਮੈਂਟ, ਐਬਸੋਲੂਟ ਰਿਨੰਸੀਏਸ਼ਨ। ਕਿਵੇਂ ਸਾਡੇ ਵੈਰਾਗੀ ਜੀ ਹੈ ਜੀ, ਤੁਹਾਡਾ ਕੱਟਾ ਬਿਮਾਰ ਹੋ ਗਿਆ, ਕਹਿੰਦਾ ਸ਼ੁਕਰ ਹੈ, ਕਹਿੰਦੀ ਮਰ ਗਿਆ ਸ਼ੁਕਰ ਹੈ, ਤੇਰਾ ਮੁੰਡਾ ਬਿਮਾਰ ਹੈ ਸ਼ੁਕਰ ਹੈ, ਮਰ ਗਿਆ ਸ਼ੁਕਰ ਹੈ। ਉਹ ਕਿਸੇ ਦੇ ਘਰ ਮਕਾਨ ਦੇਣ ਭੇਜਿਆ ਤੇ ਜਾਂ ਅਫਸੋਸ ਕਰਿਆ, ਉਹ ਜਾ ਕੇ ਕਹਿੰਦਾ ਜੀ ਤੁਹਾਡਾ ਬੁੜਾ ਮਰ ਗਿਆ, ਕਹਿੰਦਾ ਸ਼ੁਕਰ ਹੈ। ਉਹਦਾ ਗਲਤ ਇਹਨੂੰ ਕਹਿੰਦੇ ਰਿਨੰਸੀਏਸ਼ਨ। ਖਚਤ ਹੋਣਾ ਨਾ ਵਿਚ, ਤੇ ਸਾਡਾ ਬਗ ਕਰੀ ਜਾ, ਪਰ ਅਸੀਂ ਤਾਂ ਇਹਨੂੰ ਰੱਬ ਸਮਝਿਆ, ਇਹਨੂੰ ਪੂਜ ਰਹੇ ਦਿਨ ਰਾਤ, ਜਿਸ ਦਾ ਸਿਮਰਨ ਕਰਦੇ ਹਾਂ, ਜਿਸ ਦਾ ਖਿਆਲ ਕਰਦੇ, ਉਹੀ ਸਾਡਾ ਰੱਬ ਹੈ, ਉਸੇ ਦੀ ਪੂਜਾ ਹੈ, ਉਸੇ ਦੀ ਭਗਤੀ ਹੈ। ਇਹ ਮਾਇਆ ਦੀ ਭਗਤੀ, ਮੈਂ ਦੀ ਤੇ ਮੇਰੀ ਦੀ, ਮੈਂ ਤੇ ਮੇਰੀ ਸਾਡਾ ਰੱਬ ਹੈ, ਆਹ ਦੁਨੀਆਂ ਸਾਡਾ ਰੱਬ ਹੈ, ਮਾਇਆ ਡਾਲਰ ਸਾਡਾ ਰੱਬ ਹੈ, ਇਸੇ ਦੀ ਭਗਤੀ ਕਰਦੇ ਹਾਂ, ਇਸੇ ਦਾ ਸਿਮਰਨ ਕਰਦੇ ਹਾਂ, ਇਸੇ ਦਾ ਅਭਿਆਸ ਕਰਦੇ ਹਾਂ। ਤੇ ਇਹਦੇ ਚ ਕੀ ਹੈ, ਇਹ ਦੁੱਖ, ਜੇ ਸੁੱਖ ਭੋਰਾ ਇਹਦੇ ਨਾਲ, ਉਹ ਦੋ ਚਾਰ ਗੁਣੇ ਦੁੱਖ ਹੈ, ਜੁਲਤੀ ਹੈ ਨਾ, ਇਹਦੇ ਨਾਲ ਦੁੱਖ ਹੈ। ਤੇ ਜੇ ਕੰਪਲੀਟ ਸੁੱਖ ਹੈ ਤਾਂ ਉਹ ਤਾਂ ਇਦੂਗਾ, ਹਾਂ ਮਾਇਆ ਤਾਂ ਪਰੇ ਆਇਆ, ਤੇ ਮੈਂ ਮੇਰੀ ਤੋਂ ਪਰੇ ਆਇਆ, ਮੈਂ ਮੇਰੀ ਤੋਂ ਮਰਨਾ ਹੈ, ਸਰੀਰ ਵੱਲੋਂ ਨੀ, ਸਰੀਰ ਤਾਂ ਕੀ ਹੈ, ਸਰੀਰ ਤਾਂ ਕੁਛ ਵੀ ਨੀ ਹੈ, ਇਹ ਤਾਂ ਪੰਜ ਤੱਤ ਦਾ ਪੁਤਲਾ ਹੈ। ਇਹਦੇ ਵਿੱਚ ਜੋ ਕੁਛ ਕਰਦਾ ਕਰਾਉਣਾ, ਜੋ ਕੁਛ ਕੀ ਹੈ, ਸੋ ਮਨ ਕੀ ਹੈ, ਮਨ ਹੀ ਕਰਦਾ, ਮਨ ਨੇ, ਮਨ ਸਿਰਫ ਇੰਨੀ ਗੱਲ ਹੈ, ਮਨ ਨੇ ਰਾਈਟ ਅਬਾਊਟ ਟਰਨ ਕਰਨਾ ਹੈ, ਸਿੱਧੀ ਗੱਲ, ਰਾਈਟ ਅਬਾਊਟ ਟਰਨ। ਹੁਣ ਇਹ ਬਾਹਰ ਮੁਖੀ ਹੈ, ਬਾਹਰ ਨੂੰ ਬਚਦਾ ਹੈ, ਬਾਹਰ ਮੁਖੀ ਹੈ, ਬਾਹਰ ਨੂੰ ਜਫੇ ਪਾਉਂਦਾ ਹੈ, ਮੇਰੀ ਇਸਤਰੀ, ਮੇਰਾ ਬੱਚਾ, ਮੇਰਾ ਕੋਠੀ, ਮੈਂ ਤੇ ਮੇਰੀ, ਮੇਰੀ ਇੱਜ਼ਤ, ਮੇਰੇ ਫਲਾਨਾ। ਉਹ ਅੰਦਰ ਵੜ ਜਾਏਗਾ ਤੇ ਫਿਰ ਉਸ ਸਾਹਮਣੇ ਤਾਂ ਗੁਰੂ ਨਾਨਕ ਬੈਠਾ, ਗੁਰੂ ਨਾਨਕ ਦੇ ਖਜ਼ਾਨਾ ਮਿਲ ਜਾਵੇ। ਸਿਰਫ ਰਾਈਟ ਅਬਾਊਟ ਹਨ, ਮਨ ਨੇ ਅੰਦਰ ਮੁਖੀ ਹੋਣਾ, ਰਾਈਟ ਅਬਾਊਟ ਹਨ। ਆਹੀ ਗੱਲ ਜੁਗਤੀ ਹੈ, ਇਹ ਮੈਂ ਕਹਿ ਦਿੱਤੀ ਹੈ, ਪਰ ਕਿਸੇ ਨੇ ਪਕੜਨੀ ਨੀ, ਨਾ ਕਿਸੇ ਨੇ ਇਸ ਤੇ ਅਮਲ ਕਰਨਾ ਹੈ, ਨਾ ਲੋੜ ਵੀ ਨੀ ਹੈ। ਹਾਂ ਜੀ, ਐਸ਼ ਕਰਦੇ ਹੈਗੇ, ਖਾਣਾ ਖਾਣਾ ਆਲਾ ਦੁਆਲਾ ਟੇਬਲ ਤੇ ਗਿਆ, ਕਿਆ ਮੈਂ ਸਿਆਪੇ ਕਰੀਏ, ਕੀ ਜਬਰ ਜਾਲੀਏ, ਇਹਨਾਂ ਦੀ ਲੋੜ ਹੈ, ਇਹਨਾਂ ਦੀ ਕੋਈ ਕੋਈ ਤੁਹਾਡੇ ਵਿੱਚ ਬੈਠਾ ਹੈ, ਜਿਹਨੂੰ ਇਹਦੀ ਵੀ ਲੋੜ ਹੈ, ਉਸੇ ਅੰਦਰ ਹੋ ਜਾਂਦਾ, ਉਹ ਰਾਈਟ ਅਬਾਊਟ ਟਰਨ ਕਰਨਾ ਹੈ, ਰਾਈਟ ਅਬਾਊਟ ਪਿੱਠ ਦੇਣੀ ਹੈ। ਸਭ ਤੋਂ ਪਹਿਲਾਂ ਪਿੱਠ ਜਦੋਂ ਆਪਣੇ ਆਪ ਨੂੰ ਦੇਣੀ ਹੈ, ਸਰੀਰ ਨੂੰ ਦੇਣੀ, ਮਨ ਨੂੰ ਦੇਣੀ ਹੈ, ਮਨ ਮਨ ਨੂੰ, ਮਨ ਦਾ ਰੁੱਖ ਹੀ ਬਦਲੀ ਕਰ ਦੇਣਾ, ਰੁੱਖ ਬਦਲ ਕਰ ਦੇਣਾ, ਰੁੱਖ ਡਾਇਰੈਕਸ਼ਨ ਉਹਦੇ ਬਦਲੀ ਅੰਦਰ ਕਰ ਦੇਣੇ ਹੈਗੇ। ਤੇ ਜਦੋਂ ਇੱਧਰ ਡਾਇਰੈਕਸ਼ਨ ਉਹਦੀ ਬਦਲੀ ਹੋ ਗਿਆ, ਤਾਂ ਉਧਰ ਦਾ ਉਹ ਸੁੰਨ ਹੋ ਗਿਆ, ਉਹ ਤਾਂ ਕੁਛ ਰਿਹਾ ਨਾ। ਜਦੋਂ ਮੈਂ ਖਤਮ ਹੋ ਗਈ, ਤਾਂ ਫਿਰ ਮੇਰੀ ਤਾਂ ਰਹੀ ਨਾ, ਮੈਂ ਤੇ ਮਗਰ ਮੇਰੀ ਹੈ। ਹਾਂਜੀ,
ਖੰਭ ਵਿਖਾਂਦੜੇ ਜੇ ਲਹਾਂ, ਕਿੰਨਾ ਸਾਬੀ ਤੋਲ, ਤਨ ਜੜਾਈ ਆਪਣੇ, ਲਹਾਂ ਸੱਜਣ ਟੋਲ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾਹ। ਇਸ ਕਰਕੇ ਨਾਮ ਅਤੇ ਸ਼ਬਦ ਦੋਵੇਂ ਇੱਕ ਹਨ, ਪਰ ਸ਼ਬਦ ਉਸ ਅਵਸਥਾ ਦਾ ਨਾਂ ਹੈ ਜਿਸ ਵੇਲੇ ਸ਼ਬਦ ਗੱਜ
ਪਵੇ।
ਸਫਲ ਜੀਵਨ ਸਫਲ ਤਾਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ।
ਇੱਥੇ ਹੁਣ ਦਿਮਾਗ ਘੁੱਟਣ ਲੱਗਣਗੇ, ਹੈ ਨਾਮ ਡਿਫਰੈਂਸ਼ੀਏਟ, ਉਹ ਭਾਈ ਕੀ ਡਿਫਰੈਂਸ਼ੀਏਟ ਕਰਨ ਦੀ ਲੋੜ ਹੀ ਨਹੀਂ, ਤਾਂ ਤੁਸੀਂ ਅੱਗੇ ਜੋ ਤੁਸੀਂ ਨਾਮ ਦੀ ਜਦੋਂ ਪ੍ਰਾਪਤ ਹੋ ਗਈ, ਆਪੇ ਆਪੇ ਗਾਂ ਤਾਂ ਰੋਸ਼ਨੀ ਹੋ ਗਈ, ਡਿਵਾਈਨ ਡਿਵਾਈਨ ਲਾਈਟ ਹੈਗਾ, ਆਪੇ ਆਪ ਸਭ ਕੁਛ ਦਿਸਦਾ ਜਾਏਗਾ, ਇਹਨਾਂ ਗੱਲਾਂ ਚ ਪੈਣ ਦੀ ਲੋੜ ਨੀ, ਐਵੇਂ ਝੂਠ ਮੁੰਡੇ ਕਰ, ਨਾ ਉਧਰ ਤੁਰਨਾ, ਨਾ ਉਧਰ ਤੁਰਨਾ, ਨਾ ਤੁਰਨ ਦੀ ਸਲਾਹ ਹੈ। ਸਿਰਫ ਗਿਆਨ ਕੋਟਣਾ ਚ ਮੇਰੇ ਕੋਲ ਲੋਕ ਆ ਕੇ ਪੁੱਛਦੇ ਜੀ ਫੇਰ ਕੀ ਹੁੰਦਾ, ਕਿਹੜਾ ਘਰ ਆ, ਉੱਥੇ 6 ਘਰ ਸੁਣੀ ਦਾ, ਉੱਥੇ ਐਂ ਹੁੰਦਾ, ਉਹ ਕਿਵੇਂ ਹੁੰਦਾ, ਇਹ ਕਿਵੇਂ ਹੁੰਦਾ, ਆ ਕੇ ਨਾ ਤੁਰਨਾ, ਸਿਰਫ ਉਹ ਗਿਆਨ ਆਪਣੇ ਆਪਣੇ ਦਿਮਾਗ ਨੂੰ ਤੂੜੀ ਹੋਰ ਭਰੀ ਜਾਂਦੇ ਆ, ਤੇ ਲੋਕਾਂ ਨੂੰ ਲੋਕਾਂ ਦੇ ਉੱਤੇ ਰੋਕ ਪਾਉਣ ਵਾਸਤੇ ਕਿ ਆਈ ਨੋ ਸਮਥਿੰਗ, ਨੋ ਨੋਬਡੀ, ਜਿਹਨੂੰ ਲੋੜ ਆ ਉਹਨੇ ਇੱਕ ਗੱਲ, ਬਸ ਇੱਕ ਗੱਲ ਫੜੀ ਤੇ ਅੰਦਰ ਡਾਇਟ ਅਬਾਊਟ ਠੀਕ ਕੀਤਾ, ਬਸ ਬਹਿ ਗਿਆ ਅੰਦਰ, ਫਿਰ ਕਰ ਬੈਸੋ ਅਰਜਨ ਪਿਆਰੇ, ਫਿਰ ਕਹਿੰਦੀ ਜੇ ਮੈਂ ਅੰਦਰ ਬਹਿ ਗਿਆ, ਚੁੱਪ ਕਰਕੇ ਅੰਦਰ ਬਹਿ ਗਿਆ ਤੇ ਮੇਰੇ ਘਰ ਚ ਮੇਰੇ ਬੱਚੇ ਕੌਣ ਪਾਲੂ, ਮੇਰੀ ਰੋਟੀਆਂ ਕੌਣ ਪਕਾਊ, ਕੌਣ ਕਰੂਗਾ, ਕਿਵੇਂ ਹੋਊਗਾ ਮੇਰੀ ਕਮਾਈ, ਕੌਣ ਦੱਸੋ? ਕਹਿੰਦੇ ਫਿਰ ਪੈਸੋ ਅਰਜਨ ਪਿਆਰੇ, ਤੇ ਫਿਰ ਕੀ ਹੋਊਗਾ? ਸਤਿਗੁਰ ਤੋਂ ਮੇਰੇ ਘਰ ਸਵਾਰੇ, ਫਿਰ ਸਤਿਗੁਰ ਆਪੇ ਤੇਰੇ ਘਰ ਸਵਾਰ, ਪ੍ਰੋਮਿਸ ਕਰਦਾ ਹੈ। ਤੇ ਉਹਦੀ ਪ੍ਰੋਮਿਸ ਨੂੰ ਯਕੀਨ ਨਹੀਂ ਆਉਂਦਾ ਨਾ, ਬਾਣੀ ਤਾਂ ਮੱਥਾ ਟੇਕੀ ਜੀ, ਯਕੀਨ ਨਹੀਂ ਆਉਂਦਾ। ਹਾਏ ਉਸਦਾ ਕੀ ਕਰੀਏ, ਮੱਥਾ ਟੇਕੀ ਨਾ, ਲੜਦੇ ਆ ਲੋਕਾਂ ਨੂੰ ਵੀ ਤੁਸੀਂ ਐਵੇਂ ਪੁੱਛਦੇ ਫਿਰਦੇ, ਸਾਡਾ ਤਾਂ ਗੁਰੂ ਗੁਰੂ ਕਾਹਨੂੰ ਬਣਾਇਆ ਹੈ, ਨਵੇਂ ਕਹਿਣ ਕਹਾਵਨ ਕੋ ਕਹਤੇ ਮੰਨੀਏ ਨਾ, ਤੁਹਾਨੂੰ ਤਾਂ ਕਹਿੰਦੀ ਸਤਿਗੁਰ ਤੁਮਰੇ ਘਰ ਸਵਾਰੇ, ਠਹਿਰ ਕਰ ਬੈਠੋ, ਠਹਿਰ ਠਹਿਰ ਕਿੱਥੇ ਘਰ ਕਿੱਥੇ ਨਾ ਨਾ ਸਾਨੂੰ ਪਤਾ ਹੈ, ਠਹਿਰ ਕਿਵੇਂ ਬੈ ਹੋਈਦਾ, ਠਹਿਰ ਮੀਨਸ ਸਟਿਲਨੈਸ, ਸਾਇਲੈਂਟ, ਸਟਿਲ ਵਿੱਚ ਟਿਕ ਕੇ ਬਹਿ ਜਾਊਗਾ, ਉਸ ਨਾਮ ਦਾ ਰਸ ਪਾਉਂਗੇ, ਸਵਾਦ ਮਾਣੋਗੇ, ਤੇ ਉਹਦੇ ਪਿਆਰ ਦੇ ਵਿੱਚ ਗੁਆਚ ਜਾਓਗੇ, ਤਾਂ ਫਿਰ ਫਿਰ ਸਤਿਗੁਰ ਤੁਮਰੇ ਕਾਸ ਬਾਰੇ। ਓ ਭਾਈ ਗੱਲ ਸੁਣੋ, ਮੇਰੀ ਕਾਸ਼ ਕਿਵੇਂ ਹੈ? ਮੇਰੇ ਤਾਂ ਇੰਨੇ ਮਾਮਲੇ ਹੈ, ਮੇਰੀ ਕੀ ਫਲਾਨੀ ਹੈ, ਮੇਰੇ ਪੁੱਤੇ ਹੈ ਜਾਂ ਮੇਰੇ ਆਏ ਜਾਵਾਂ, ਮੇਰੀ ਕਾਸ਼ ਕਿਵੇਂ ਸਵਾਲ ਹੈ? ਓ ਭਾਈ ਤੁਹਾਨੂੰ ਮੈਂ ਯਕੀਨ ਕਿਵੇਂ ਤੇ ਲਾਵਾਂ ਕਿ ਐਡੀ ਵੱਡੀ ਕਾਇਨਾਤ ਹੈ, ਇੱਕ ਕਾਇਨਾਤ ਨਹੀਂ, ਆਹ ਇੱਕ ਧਰਤੀ ਦੇ ਸਾਨੂੰ ਸਿਰਫ ਗਿਆਨ ਹੈ, ਇੰਨੀਆਂ ਕਰੋੜਾਂ ਇੱਕ ਧਰਤੀਆਂ ਹੈ, ਮਿਲੀਅਨਸ ਆਫ ਬਿਲੀਅਨਸ ਆਫ ਇੰਨੀਆਂ ਧਰਤੀਆਂ ਹੈ, ਫਿਰ ਇੱਕ ਇੱਕ ਗਲੈਕਸੀ ਚ, ਹੁਣ ਇਹਨਾਂ ਨੇ ਪਤਾ ਲਾਇਆ ਵੀ ਇੱਕ ਗਲੈਕਸੀ ਦੇ ਵਿੱਚ ਬੇਅੰਤ ਇਹ ਜੇ ਸੂਰਜ ਹੈ, ਮਿਲੀਅਨਸ ਆਫ ਇੱਕ ਇੱਕ ਗਲੈਕਸੀ ਦੇ ਮਿਲੀਅਨਸ ਆਫ ਸੂਰਜ ਹੈਗੇ, ਤੇ ਮਿਲੀਅਨਸ ਆਫ ਚੰਦ ਹੈਗੇ, ਤੇ ਮਿਲੀਅਨਸ ਆਫ ਪਲੈਨਟ ਹੈਗੇ। ਫਿਰ ਕਹਿੰਦੇ ਉਹ ਗਲੈਕਸੀਆਂ ਦਾ ਕੋਈ ਅੰਤ ਨਹੀਂ, ਉਹ ਵੀ ਮਿਲੀਅਨਸ ਹੀ ਹੈ। ਐਡੀ ਵੱਡੀ ਕਾਇਨਾਤ ਨੂੰ ਕਿਵੇਂ ਚਲਾ ਰਿਹਾ, ਕੌਣ ਚਲਾ ਰਿਹਾ, ਕਿਹੜਾ ਐਡਾ ਐਫੀਸ਼ੀਐਂਟ ਹਸਤੀ ਹੈ ਜਿਹੜੀ ਸਾਰਿਆਂ ਨੂੰ ਐ ਦਿਨ ਰਾਤ ਐ ਇੱਕ ਮਿੰਟ ਸੋ ਮੈਟੀਕੁਲਸ, ਸੋ ਪੰਕਚੁਅਲ, ਸੋ ਐਫੀਸ਼ੀਐਂਟਲੀ ਰਨ ਕਰ ਰਹੀ ਹੈ? ਉਹ ਜਿਹੜਾ ਦਿਮਾਗ ਜਿਹੜਾ ਰੱਬ ਐਡਾ ਐਫੀਸ਼ੀਐਂਟ ਹੈ, ਐਡਾ ਮੈਟੀਕੁਲਸ ਹੈ, ਐਡਾ ਪੰਕਚੁਅਲ ਹੈ, ਜਿਹੜਾ ਸਾਰਿਆਂ ਦਾ ਭਲਾ ਹੀ ਚਾਹੁੰਦਾ ਹੈਗਾ, ਕਿਸੇ ਦਾ ਬੁਰਾ ਨਹੀਂ ਚਾਹੁੰਦਾ, ਸਾਰਿਆਂ ਨੂੰ ਪਲੋਸਦਾ ਹੈ, ਲਾਡਨ ਲਾਵੇ, ਖੇਲ ਖਿਲਾਵੇ, ਜਿਉਂ ਮਾਤ ਪਿਤਾ ਹੀ ਮਾਂ ਵਾਂਗੂ ਮੈਨੂੰ ਖਿਲਾਉਂਦਾ ਹੈ, ਖੇਲ ਖਿਲਾਉਂਦਾ ਹੈ, ਲਾਡਨ ਲਗਾਉਂਦਾ ਹੈ, ਮੇਰੇ ਮੇਰੇ ਆਖੇ ਲੱਗਦਾ, ਜੋ ਮੰਗੇ ਮੈਨੂੰ ਦਿੰਦਾ, ਇਹ ਜੇ ਰੱਬ ਦੇ ਹਵਾਲੇ ਜੇ ਕਰ ਦਈਏ, ਤੇ ਆਪਣੇ ਮਾਮਲੇ ਵੀ ਦਵਾਲੇ ਕਰ ਦਈਏ, ਤੇ ਉੱਥੇ ਜਾ ਕੇ ਮਾਂ ਦੀ ਗੋਦ ਵਿੱਚ ਬੱਚਾ ਕੀ ਕਰਦਾ, ਉਹਨੂੰ ਕੀ ਪਤਾ ਹੁੰਦਾ, ਉਹ ਦੇਖ ਮਾਂ ਦੀ ਗੋਦ ਵਿੱਚ ਬੱਚਾ ਪਿਆ, ਤੇ ਅੰਮ੍ਰਿਤਮਈ ਦੁੱਧ ਪੀਂਦਾ ਹੈ, ਤੇ ਉੱਥੇ ਮਾਂ ਦਾ ਪਿਆਰ ਲੈ ਕੇ ਉੱਥੇ ਹੀ ਪਹੁੰਚ ਜਾਂਦਾ, ਉਹਨੂੰ ਕੀ ਪਤਾ ਵੀ ਕਈ ਨੂੰ ਮੈਨੂੰ ਦੁੱਧ ਚਾਹੀਦਾ, ਉਹ ਮਾਂ ਨੂੰ ਪਤਾ ਹੈ ਨਾ ਦੁੱਧ ਦੇਣਾ ਹੈਗਾ, ਬੋਤਲ ਜੇ ਧੋਣੀ ਹੈਗੀ ਤੇ ਇਹਦੇ ਨੈਪਕਿਨ ਵੀ ਧੋਣ ਵਾਲੇ ਹੈਗਾ, ਤਾਂ ਮਾਂ ਆਪੇ ਕਰਦੀ ਹੈ ਉਹ, ਪਰ ਉਦੋਂ ਜਦੋਂ ਤੁਸੀਂ ਮਾਂ ਦੀ ਗੋਦ ਵਿੱਚ ਵੜ ਜਾਓ ਤੇ ਆਪਣਾ ਆਪ ਸੌ ਜਾਓ, ਕਿੱਡੀ ਵੱਡੀ ਗੱਲ ਹੈ, ਤਾਂ ਵੱਡੀ ਸਾਰੀ ਨਿੱਕੀ ਵੀ ਹੈ ਤੇ ਵੱਡੀ ਵੀ ਹੈ, ਤੇ ਪਰ ਫਰਕ ਬਹੁਤ ਹੈ, ਫਰਕ ਬਹੁਤ ਹੈ, ਮਾਂ ਦੀ ਗੋਦ ਵਿੱਚ ਜਾ ਵੜੋ। ਹਾਂਜੀ,
ਸਫਲ ਜੀਵਨ ਸਫਲਤਾ ਦਾ ਸੰਗ, ਜਾ ਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਅੰਦ ਕਰੇ ਤਬ ਗਾਜੈ। ਇਸ ਅਵਸਥਾ ਦਾ ਵਰਣਨ ਮੁਸ਼ਕਲ ਹੈ, ਕਿਉਂਕਿ ਇਸ ਦੀ ਉਪਮਾ ਵਿੱਚ ਗ੍ਰੰਥਾਂ ਦੇ ਗ੍ਰੰਥ ਲਿਖੇ ਜਾ ਸਕਦੇ ਹਨ ਤੇ ਲਿਖੇ ਵੀ ਪਏ ਹਨ। ਸਾਡੀਆਂ ਪਵਿੱਤਰ ਪੋਥੀਆਂ ਇਸ ਸ਼ਬਦ ਦੀ ਹੀ ਸੋਭਾ ਗਾਉਂਦੀਆਂ ਹਨ। ਚੰਨ, ਸੂਰਜ ਤੇ ਪ੍ਰਿਥਵੀ ਅਤੇ ਨਦੀ ਨਾਲੇ ਵੀ ਹਰ ਵੇਲੇ ਇਸ ਧੁਨੀ ਵਿੱਚ ਮਸਤ ਤੁਰੇ ਜਾ ਰਹੇ ਹਨ, ਨਹੀਂ ਤਾਂ ਆਪਣੇ ਵਕਤ ਤੋਂ ਬੇਵਕਤ ਨਾ ਹੋ ਜਾਂਦੇ। ਪਰ ਕੀ ਮਜਾਲ ਹੈ ਜੋ ਰਤਾ ਫਰਕ ਪਰ ਵੀ ਫਰਕ ਹੋਵੇ, ਇਸ ਕਰਕੇ ਕਿ ਉਹਨਾਂ ਦੀ ਲਿਵ ਇਸ ਨਾਮ ਨਾਲ ਹਰ ਵੇਲੇ ਜੁੜੀ ਹੋਈ ਹੈ। ਉਹ ਕਿਸ ਤਰ੍ਹਾਂ ਜੁੜੀ ਹੈ, ਆਓ ਫਿਰ ਇੱਕ ਵਾਰੀ ਗੌ ਨਾਲ ਵਿਚਾਰੀਏ। ਉੱਪਰ ਦੱਸਿਆ ਹੈ ਕਿ ਸਾਡੇ ਅੰਦਰ ਤਿੰਨ ਕੋਠੜੀਆਂ ਹਨ, ਤਨ ਮਨ ਤੇ ਜੀਓ। ਤਨ ਬਾਹਰ ਹੈ, ਇਸ ਵਿੱਚ ਨੌ ਗੋਲਕਾਂ ਹਨ, ਦੋ ਅੱਖਾਂ, ਦੋ ਸੁਰਾਂ, ਇੱਕ ਮੂੰਹ, ਦੋ ਕੰਨ, ਲਿੰਗ, ਗੁਦਾ। ਇਹਨਾਂ ਸਾਰੀਆਂ ਇੰਦਰੀਆਂ ਦਾ ਸਰਦਾਰ ਮਨ ਹੈ, ਜੋ ਪ੍ਰਾਣਾਂ ਦੇ ਸੋਮੇ ਪਰ ਸਵਾਰ ਹੋ ਇੰਦਰੀਆਂ ਉੱਤੇ ਰਾਜ ਕਰਦਾ ਹੈ, ਤੇ ਕਦੀ ਇਸ ਇੰਦਰੀ ਵੱਲ ਦੌੜਦਾ ਹੈ, ਕਦੀ ਉਸ ਵੱਲ। ਅੱਖਾਂ ਵੱਲ ਜਾਂਦਾ ਹੈ ਤਾਂ ਅੱਖਾਂ ਤਮਾਸ਼ਾ ਤੱਕਣ ਦੀ ਇੱਛਾ ਕਰਦੀਆਂ ਹਨ। ਕੰਨਾਂ ਵੱਲ ਜਾਂਦਾ ਹੈ ਤਾਂ ਕੰਨ ਸੋਹਣੇ ਸੋਹਣੇ ਬਾਹਰਲੇ ਰਾਗ ਸੁਣਦੇ ਹਨ। ਜਦ ਜੀਵਾ ਵੱਲ ਰੁੱਖ ਕਰਦਾ ਹੈ ਤਾਂ ਭਾਂਤ ਭਾਂਤ ਦੇ ਖਾਣੇ ਖਾਣ ਨੂੰ ਦਿਲ ਕਰਦਾ ਹੈ। ਪਰ ਜੇ ਮਨ ਬਸ ਵਿੱਚ ਆ ਜਾਵੇ ਤਾਂ ਪੰਜੇ ਇੰਦਰੀ ਬਸ ਵਿੱਚ ਆ ਜਾਂਦੇ ਹਨ, ਕਿਉਂਕਿ ਮਨ ਮਾਨੋ ਇਹੋ ਹਿਮਾਲਿਆ ਪਰਬਤ ਹੈ, ਜਿਸ ਵਿੱਚੋਂ ਪੰਜਾਬ ਦੇ ਪੰਜ ਦਰਿਆ ਨਿਕਲੇ ਹਨ। ਹੁਣ ਜੇ ਹਿਮਾਲਾ ਵਿੱਚ ਜਲ ਧਾਰਾ ਰੁਕੀ ਜਾਵੇ ਤਾਂ ਪਾਣੀ ਕਿਸ ਤਰ੍ਹਾਂ ਪੰਜਾਬ ਦੇਸ਼ ਵਿੱਚ ਆ ਸਕਦਾ ਹੈ? ਪਰ ਮਨ ਜਦ ਤੋੜੇ ਤਦ ਤੋੜੀ ਕਾਬੂ ਨਹੀਂ ਆਉਂਦਾ, ਜਦ ਤੋੜੀ ਮਨ ਦੇ ਉੱਪਰ ਡੰਡਾ ਨਾ ਪਵੇ, ਅਰਥਾਤ ਜਦ ਤੋੜੀ ਮਨ ਨੂੰ ਇਹ ਪਤਾ ਨਾ ਲੱਗੇ जो ओ पूर्ण राजा नहीं एक अधीन वायसराय है जिसका अंदरली कोठरी का मालक असली राजा है। इस अंदरली कोठरी मन विच जान उपर पता लगता है जो जियो हर वेले आनंद विच मस्त है क्योंकि नाम दी अतुट लहर इस अंदरली कोठरी विच है। ए अतुट लहर तक के मन दब जाता है ते रज के खीवा हो जाता है। ए लहर ता हर वेले वग रही है पर साडियां ओ अखां नहीं जो असी उन्हां लहरां नूं तकीए, साडे ओ कन्न नहीं जो असी उस नाम दी धुन नूं सुणीए। पर जे असी सिमरन जप ध्यान द्वारा अपनी सुरती नूं अकादर करिए ता ओ अंदरलियां अखां अर्थात ब्यन अखड़ियां ते ब्यन कन्न खुल जांदे हन जिन्हां नाल प्रतीत हुंदा है जो सचमुच धरती वायु आकाश जल ब्रश चीटी तो लैके हाथी तोड़ी उस वाहिगुरु का अटुट सिमरन कर रहे हैं क्योंकि ताने पेटे रग रग विच ओहो शब्द ता वस रहा है जिसका अकै सिमरन करके ही धरती नूं ए शक्ति है जो हवा विच खलोती रहे, सूरज नूं ए ताकत है जो करोड़ा वरिया विच भी इसकी अग्नि ना बुझे, चन्न नूं ए प्रताप है जो वधे घटे ते ठंड वरताए। प्रभ के सिमरन अनहद चुनकार ते सिमरन नाल अटुट चुनकार खंडा ब्रह्मंडा विच जिधरों आ रही है उधरों साडे विच भी उसे अपाओ नाल आ सकती है। बस ए अटुट अखुट रागनी ते सलामी साहिब दी हजूरी विच हर वेले हो रही है। ए ओ अर्शी कवाली है जो कोयल वर्गियां जिग्यासुआं दे हिरदे विच ठल पौंदी है। ए ओ धुनी है जिस नूं सुर नर ते मुंजन लोचदे हन। हां जी ए अमृत है, शब्द अंग नूं मैं इत्थे ही खत्म करदा हां क्योंकि ए जीवा दा विशा नहीं कहनी कथनी तो बाहर है। ये दसना ही होवे जो की है ता आओ पंचम पिता दे पूर्णिया ते तुर के आखिए। खूब 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 तेरो नाम
पंज वारी गया जो गज पिया जो सामने दर्शन होए नाम रे अनहद अन अन अनहद जरो रस माणिया ता ए मल्ल मल्ली निकलदा है अंदर मुल फुट के निकलदा है। खूब 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 तेरो पंज वारी ओदे मुकाबले ते
झूठ 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 दुनी गुमान
मेरा दुनिया जेड़ी है एदा गुमान है मैं दुनी दा गुमान है दुनिया ए सब झूठ चार बारी क्या कितनी एम्फेसिस है मगर सुन लिया पढ़ लिया ते बस लंबे होए झूठ जिन्हू झूठ क्या और सच मन्ने मन्नी बैठे दिन रात मन्नी बैठे झूठ नु सच मन्नी बैठे सच नु झूठ मन साकत की बेद नैनो जिठी गुरु साहब ने बाणी च लिखिया के साकत कौन है साकत तेरा रब नहीं मनता जे रब नहीं मनते ओना दी की दृष्ट हालत है सच नु झूठ मनते है झूठ नु सच आ झूठ है सारी सब कुछ झूठ है इन सच मनी बैठे जेड़ा सच है लुकिया होया उन झूठ मनी है। हां बे
पांच शब्द है पूर्ण नाद अनहद वाजे अचरज बिस्मार केल करे संत हर लोग पार ब्रह्म पूर्ण निर्जो सुख सहज आनंद पवन साध संग बैस गुण गावे तै रोग सोग नहीं जन्म मरन पूहा सिमरे केवल नाम बिरले पावे ओ विश्राम भोजन पाओ कीर्तन आधार निश्चल आसन बेसमार जाके अंतर हर हर स्वाद कह न जाई नानक बिस्मार। अमृत की है अमृत की है अमर करन वाली औखदी ए की वस्तु है ते की ए हकीमा डाक्टरां जां पैदों कोलों मिलती है जे मिलदी हुंदी तां राजे महाराजे क्यों ना खरीददे नहीं नहीं ए तां गुप्त दवा करदी गुप्त कुंजी है लुकवीं दवाई है जिहड़ी चिरंजीव करन वाली है। उपर असीं पढ़ आए हां जो साडे अंदर तिन कोठड़ियां हन तन ते मन दीआं कोठड़ियां बाहर ते जीव दी कोठी तुर अंदर तन मन तां हर एक नूं प्रतीत हुंदे हन पर ए जिहड़ी तीजी कोठी अंदर परम कोठड़ी है ए डाढ़ी गुझी है इस नूं अपड़न दा रस्ता औखा कठन ते बिखम है क्यों जो अंदर अंधेर कुप पिया है पर जे सिमरन नाल मन जुड़ जावे तां शब्द रूपी दीपक दी प्राप्ति हुंदी है जिस करके अंदरली अनूप कोठड़ी खुल जांदी है। सतगुरु शब्द उजारो दीपा बिनस्यो अंधकार ते मंदर रतन कोठड़ी खुली अनूपा बिस्मन बिस्म पए जो पीखियो कह न जाई वड्याई मगन पए ऊहा संग माते पोत पोत लपटाई आल जाल नहीं कछु जंजारा अहमपद नहीं पोरा ਪੂਛਣ ਪੂਛਾ ਬੀਜ ਨਾ ਖੀਚਾ ਹਾਂ ਤੇਰਾ ਤੂੰ ਮੋਰਾ ਏਕ ਅੰਕਾਰ ਏਕ ਪਸਾਰਾ ਏਕ ਹੈ ਅਪਰ ਅਪਾਰਾ ਏਕ ਵਿਸਥੀਰਨ ਏਕ ਸੰਪੂਰਨ ਏਕ ਹੈ ਪ੍ਰਾਣ ਆਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨਾ ਅੰਤਾ ਸਦਾ ਬੇਅੰਤਾ ਕੋ ਨਾਨਕ ਪੂਛੋ ਪੂਛਾ ਇਸ ਗੁਪਤ ਕੋਠੜੀ ਨੂੰ ਖੋਲਣ ਵਾਲੀ ਕੁੰਜੀ ਕਿਹੜੀ ਸੀ ਦੀਪਕ ਕਿਹੜਾ ਸੀ ਗੁਰੂ ਮਹਾਰਾਜ ਆਖਦੇ ਹਨ ਸਤਿਗੁਰੂ ਸ਼ਬਦ ਅਜਾਰੋ ਦੀਪਾ ਅਸੀਂ ਤੱਕ ਆਏ ਹਾਂ ਜੋ ਕਿ ਉੱਤਮ ਸ਼ਬਦ ਹੀ ਅਟੁੱਟ ਧੁਨੀ ਜਾਂ ਅਪਚਲੀ ਜੋਤ ਹੈ ਸੋਰਤ ਵਾਰ ਮਹੱਲਾ ਚੌਥਾ ਵਿੱਚ ਸਤਿਗੁਰੂ ਜੀ ਦੱਸਦੇ ਹਨ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਨਾਲ ਹੀ ਲਿਖਿਆ ਹੈ
ਅੰਮ੍ਰਿਤ ਇੱਕੋ ਸ਼ਬਦ ਹੈ ਨਾਮ ਇੱਕੋ ਅੰਮ੍ਰਿਤ ਹੈ ਨਾਮ ਸ਼ਬਦ ਔਰ ਅੰਮ੍ਰਿਤ ਇਹ ਤਿੰਨੇ ਚੀਜ਼ਾਂ ਇੱਕੋ ਹੀ ਹੈ ਹਰ ਜਲ ਵੀ ਕਿਹਾ ਹੈ ਤੇ ਅਸੀਂ ਇਹਨੂੰ ਅੱਡ ਅੱਡ ਸਮਝੀ ਬੈਠੇ ਹਾਂ ਹਾਂਜੀ
ਨਾਲ ਹੀ ਲਿਖਿਆ ਹੈ ਬਿਨ ਸ਼ਬਦੇ ਸਭ ਜਗ ਬੌਰਾਨਾ
ਬੌਰਾਨਾ
ਜਿਸਕਾ ਜਨਮ ਗਵਾਇਆ
ਅੱਛਾ ਸ਼ਬਦ ਦੀ ਪ੍ਰਾਪਤ ਹੋ ਗਿਆ ਕਿਸੇ ਨੂੰ ਨਾਮ ਦੀ ਪ੍ਰਾਪਤ ਹੋ ਗਿਆ ਕੀ ਲਿਖਿਆ ਤੂੰ ਤਾਂ ਬੌਰਾ ਤੂੰ ਪਾਗਲ ਹੈ ਅੱਜ ਕਿਸੇ ਨੂੰ ਕਹਿ ਦੀਏ ਪਾਗਲ ਦਾ ਗੱਲ ਪੈ ਜਾਂਦਾ ਅਗਲਾ ਉਹ ਕਹਿੰਦੇ ਬਿਨ ਸ਼ਬਦ ਜਿਹਨੂੰ ਸ਼ਬਦ ਦੀ ਪ੍ਰਾਪਤੀ ਨਹੀਂ ਹੈ ਅੰਦਰ ਅੰਦਰਲੇ ਸ਼ਬਦ ਦੀ ਪ੍ਰਾਪਤੀ ਨਹੀਂ ਹੈ ਜਿਹਦੇ ਅੰਦਰ ਰੁਣ ਚੋਂ ਕਰਦਾ ਹੋਇਆ ਵਾਈਬ੍ਰੇਟ ਕਰਦਾ ਹੋਇਆ ਉਹ ਸ਼ਬਦ ਮਹਿਸੂਸ ਨਹੀਂ ਕਰਦਾ ਰੰਗ ਨਹੀਂ ਮਾਰ ਰਿਹਾ ਰਸ ਨਹੀਂ ਮੈਂ ਉਹ ਸਭ ਬੌਰੇ ਬੌਰੇ ਮੀਨਸ ਪਾਗਲ ਇਨ ਤੇ ਮੰਨਣ ਨੂੰ ਕੋਈ ਤਿਆਰ ਨਹੀਂ ਉੱਤੋਂ ਦੀ ਹੋਰ ਸਿਆਣਪਾਂ ਕੋਲ
ਤਾਂ ਪਤਾ ਲੱਗਾ ਜੋ ਅੰਮ੍ਰਿਤ ਉਹ ਉੱਤਮ ਸ਼ਬਦ ਹੈ ਜਿਸ ਤੋਂ ਇੱਕ ਪਾਸੇ ਉਤਪਤ ਪਰਲੋ ਹੁੰਦੀ ਹੈ ਤੇ ਦੂਜੇ ਪਾਸੇ ਖੰਡ ਬ੍ਰਹਮਣ ਜਿਸ ਦੀ ਸੱਤਾ ਨਾਲ ਖੜੋਤੇ ਹੋਏ ਹਨ ਪਰ ਜੋ ਬ੍ਰਹਮੰਡੇ ਸੋਈ ਪਿੰਡੇ ਅਰਥਾਤ ਜੇ ਸਿਮਰਨ ਦੀ ਕੁੰਜੀ ਲਾ ਤੱਕੀਏ ਤਾਂ ਜੋ ਬਾਹਰ ਤਰਤ ਆਕਾਸ਼ ਪਤਾਲ ਵਿੱਚ ਰਵ ਰਿਹਾ ਹੈ ਉਹ ਸਾਡੇ ਪਿੰਡੇ ਵਿੱਚ ਵੀ ਪਰਿਪੂਰਨ ਦਿਸਦਾ ਹੈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਅੰਮ੍ਰਿਤ ਰਿੜਕਣ ਕਰਨ ਦੀ ਕਥਾ ਪ੍ਰਾਣਾ ਵਾਲੀ ਅਸੀਂ ਅੱਗੇ ਪੜ ਆਏ ਹਾਂ ਹੁਣ ਇਸਦਾ ਪੂਰਾ ਪੂਰਾ ਅਰਥ ਲੱਭਣਾ ਸੀ ਦੇਖਣਾ ਹੈ ਜੋ ਇਹ ਖੀਰ ਦਾ ਸਮੁੰਦਰ ਕਿੱਥੇ ਹੈ ਜੇ ਬਾਹਰ ਹੈ ਤਾਂ ਅੱਜ ਤੋੜੀ ਕਿਉਂ ਨੀ ਲੱਭਾ ਅਫਰੀਕਾ ਵਿੱਚ ਹੈ ਜਾਂ ਅਮਰੀਕਾ ਵਿੱਚ ਪਤਾਲ ਵਿੱਚ ਹੈ ਜਾਂ ਆਕਾਸ਼ ਵਿੱਚ ਮਧਾਣਾ ਪਰਬਤ ਵਾਲਾ ਕਿਹੜਾ ਹੈ ਤੇ ਅੰਮ੍ਰਿਤ ਅਤੇ ਦਸ ਚਾਰ ਰਤਨ ਕਿਹੜੇ ਪ੍ਰਾਪਤ ਹੋਏ ਸਨ ਢੂੰਡਦਿਆਂ ਢੂੰਡਦਿਆਂ ਪਤਾ ਲੱਗਾ ਜੋ ਇਹ ਸਮੁੰਦਰ ਨਹੀਂ ਤੇ ਅੰਮ੍ਰਿਤ ਦਾ ਛੰਨਾ ਜਿਹੜਾ ਨਿਕਲਿਆ ਸੀ ਇੱਕ ਬਜਾਤ ਸੀ ਜਿਹੜੀ ਖੋਲ ਕੇ ਸ੍ਰੀ ਦਰਬਾਰ ਸਾਹਿਬ ਵਿੱਚ ਰਾਮਕਲੀ ਦੀ ਵਾਰ ਰਾਏ ਬਲਵੰਡ ਤਥਾ ਸੱਤੇ ਦੂਮ ਵਾਲੀ ਵਿੱਚ ਇਉਂ ਲਿਖੀ ਹੈ ਮਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕਿਓਨ ਚੌਦਾਂ ਰਤਨ ਨਿਕਾਲਿਓਨ ਪਰ ਆਵਾ ਗੌਣ ਚਿਲਕਿਓਨ ਅੱਗੇ ਜਾ ਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਵਿੱਚ ਵੀ ਲਿਖਿਆ ਹੈ ਜੋ ਉਹਨਾਂ ਆਪਣਾ ਅੰਦਰਲਾ ਸਮੁੰਦਰ ਰਿੜਕੇ ਰਤਨ ਕੱਢੇ ਪਿਓ ਦਾਦੇ ਜੇ ਵਿਹਾ ਪੋਤਰਾ ਪ੍ਰਵਾਨ ਜਿਨ ਵਾਸਕ ਨੇਤਰ ਕੱਤਿਆ ਕਰ ਨੇਹੀ ਤਾਣ ਜਿਨ ਸਮੁੰਦ ਬਿਰੋਲਿਆ ਕਰ ਮੇਰ ਮਧਾਨ ਚੌਦਾਂ ਰਤਨ ਨਿਕਾਲਿਓਨ ਕੀ ਤੋਨ ਚਾਣ ਚਾਨਾਣ ਤਾਂ ਯਕੀਨ ਹੋਇਆ ਜੋ ਅੰਮ੍ਰਿਤ ਸੱਚਮੁੱਚ ਸ਼ਬਦ ਹੀ ਹੈ ਜੋ ਸਾਡੇ ਅੰਦਰ ਹੈ ਚੌਦਾਂ ਰਤਨ ਕੀ ਹਨ ਪੰਜ ਕਰਮ ਇੰਦਰੀਆਂ ਪੰਜ ਗਿਆਨ ਇੰਦਰੀਆਂ ਤੇ ਬਾਕੀ ਦੇ ਚਾਰ ਮਨ ਚਿੱਤ ਬੁੱਧੀ ਤੇ ਅਹੰਕਾਰ ਇਹ ਹੋਏ ਦਸ ਤੇ ਚਾਰ ਰਤਨ ਤੇ ਸਭਨਾ ਰਤਨਾਂ ਤੋਂ ਉੱਤਮ ਨਾਰੇ ਗੁਪਤ ਰਤਨ ਹੈ ਸ਼ਬਦ ਜਾਂ ਅੰਮ੍ਰਿਤ ਜੋ ਮੋਇਆਂ ਨੂੰ ਜੀਵਾਂਦਾ ਹੈ ਸਮੁੰਦਰ ਨੂੰ ਰਿੜਕਣਾ ਕੀ ਸੀ ਆਪਣੇ ਆਪ ਨੂੰ ਰਿੜਕਣਾ ਸੀ ਜਿਸ ਵਿੱਚ ਚਟੂਰੀ ਨੇਤਰਾ ਤੇ ਮਧਾਣਾ ਇਹ ਸਨ ਭਾਂਡਾ ਧੋਏ ਬੈਰ ਧੂਪ ਦੇਵੋ ਤੋ ਦੂਤੇ ਕੋ ਜਾਵੋ ਦੂਧ ਕਰਮ ਸੁਣ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋਤ ਏਕੋ ਨਾਮਾ ਅਵਰ ਕਾਪਲ ਕਾਮਾ ਇਹ ਮਨ ਕੀਤੀ ਹਾਥ ਕਰੋ ਸੁਣ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ ਅਰਥਾਤ ਇਸ ਤਨ
ਅੰਮ੍ਰਿਤ ਕਿਵੇਂ ਮਿਲਦਾ ਨਾਮ ਕਿਵੇਂ ਮਿਲਦਾ ਸ਼ਬਦ ਕਿਵੇਂ ਮਿਲਦਾ
ਭਾਂਡਾ ਹੋਏ ਬੈ ਧੂਪ ਦੇਵੋ ਤੋ ਦੂਤੇ ਕੋ ਜਾਵੋ ਦੂਧ ਕਰਮ ਹੁਣ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋ ਤੋ ਏਕੋ ਨਾਮਾ ਅਵਰ ਨਿਰਾਪਲ ਕੰਮ
ਜਪੋ ਤੋ ਏਕੋ ਨਾਮਾ ਅਵਰ ਬਾਕੀ ਕੰਮ ਤੁਹਾਡੇ ਪੇਪ ਪਿਰਥੇ ਅਵਰ ਕਾਜ ਤੇਰੇ ਕਿਤੇ ਨਾ ਕੰਮ ਅਵਰ ਕਾਜ ਕਿਤੇ ਕਿਤੇ ਨਾ ਕੰਮ ਮਿਲ ਸਾਧ ਸੰਗਤ ਪੜ ਕੇ ਬਨਾ ਅਵਰ ਹਾਂਜੀ ਜਪੋ ਤਾਂ ਇੱਕੋ ਨਾਮਾ
ਅਵਰ ਅਵਰ ਨਿਰਾਪਲ ਕਾਮਾ ਇਹ ਮਨ ਕੀਤੀ ਹੱਥ ਕਰੋ ਸੁਣ ਨੇਤਰੋਂ ਨੀਂਦ ਨਾ ਆਵੇ
ਕੀਤੀ ਹੋ ਠੀਕ ਹੈ ਪਤਾ ਹੈ ਮੈਨੂੰ ਆਪ ਚ ਨਹੀਂ ਆਈ
ਗੁੱਲੀਆਂ
ਗੁੱਲੀਆਂ ਹੁੰਦੀਆਂ ਨਾ, ਰੱਸੀ ਨਾਲ ਬੰਨੀਆਂ ਨੂੰ ਫੜ ਕੇ ਰਿੜਕਦੇ, ਤੇ ਮਨ ਨੂੰ ਫੜ ਲਓ ਫੜ ਕੇ ਸਵਾਸਾਂ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ। ਇਹ ਮਨ ਕੀਤੀ ਹਾਥ ਕਰੋ ਹੁਣ ਨੇਤਰੋਂ ਨੀਂਦ ਨਾ ਆਵੇ, ਰਸਨਾ ਨਾਮ ਜਪੋ ਸਭ ਆਉਂਦੀ ਹੈ, ਇਨ ਵਿਦ ਅੰਮ੍ਰਿਤ ਪਾਓ। ਚੰਗੇ ਕਰਮਾਂ ਦਾ ਦੁੱਧ ਪਾਓ, ਫਿਰ ਜਾਗ ਸੁਰਤ ਜਪਦੀ ਲਾਓ, ਸਿਮਰਨ ਵਿਚ ਜਾਗਣ ਨੂੰ ਨੇਤਰਾ ਜਾਂ ਬਾਸਕ ਨਾਗ ਬਣਾਓ, ਈਟੀਆਂ ਜਾਂ ਗੁੱਲੀਆਂ ਮਨ ਨੂੰ ਬਣਾਓ, ਤੇ ਰਸਨਾ ਨਾਲ ਜਾਪ ਕਰੋ, ਇਸ ਤਰ੍ਹਾਂ ਰਿੜਕਣ ਨਾਲ ਸ਼ਬਦ ਦਾ ਅਕਹਿ ਅਗੋਚਰ ਅੰਮ੍ਰਿਤ ਛੰਨਾ ਪ੍ਰਾਪਤ ਹੁੰਦਾ ਹੈ। ਆਹਾ ਕਿੰਨੀ ਮਿੱਠੀ ਤੇ ਸਿੱਧੀ ਮਿਸਾਲ ਹੈ, ਸਿਮਰਨ ਕੀ ਹੈ, ਆਪਣਾ ਅੰਦਰ ਆਪ ਰਿੜਕਣਾ ਹੈ।
ਦੇਖੋ ਕੀ ਰਿੜਕਦੇ ਅਸੀਂ, ਮੈਂ ਮੇਰੀ
ਆਪਣਾ ਅੰਦਰ ਆਪ ਰਿੜਕਣਾ ਹੈ, ਸਵਾਸਾਂ ਨੂੰ ਨਹੀਂ ਖਿੱਚਣਾ, ਸੁਖੈਨ ਆਉਣ ਜਾਣ ਦਿਓ, ਪਰ ਸਵਾਸ ਅੰਦਰ ਆਵੇ ਤਾਂ ਸਤ ਨਾਮ, ਬਾਹਰ ਜਾਵੇ ਤਾਂ ਵਾਹਿਗੁਰੂ।
ਇੱਥੇ ਥੋੜੀ ਜਿਹੀ ਗਲਤੀ ਗੱਲ ਨੀ ਦੱਸਿਆ ਸੀ ਵੀ ਸਾਨੂੰ ਵਾਹਿਗੁਰੂ ਮੁਕੰਮਲ ਗੁਰਮੰਤਰ ਹੈ ਕਿ ਇਹਨੂੰ ਐਡਜੈਕਟਿਵ ਦੀ ਲੋੜ ਨੀ ਹੈ, ਕਿਸੇ ਮੂਹਰੇ ਸਤਨਾਮ ਨੀ ਲਾਉਣਾ, ਵਾਹਿਗੁਰੂ ਬਸ, ਵਾਹਿਗੁਰੂ 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 ਵਾਹਿਗੁਰੂ। ਕੋਈ ਕਿਸੇ ਗੁਰਮੰਤਰ ਪੂਰਨ ਗੁਰ ਮਹਾਂਮੰਤਰ ਹੈਗਾ, ਇਹਦੇ ਚ ਕੋਈ ਐਡਜੈਕਟਿਵ ਦੀ ਲੋੜ ਨੀ, ਕੋਈ ਸ੍ਰੀ ਲਾਉਂਦਾ ਹੈ ਕੁਛ ਲਾਉਂਦਾ, ਮੈਂ ਉਸ ਲੇਖ ਵਿਚ ਲਿਖਿਆ ਹੈ।
ਇਸ ਰਿੜਕਣੇ ਨਾਲ ਅੰਮ੍ਰਿਤ ਦਾ ਛੰਨਾ ਪ੍ਰਾਪਤ ਹੁੰਦਾ ਹੈ, ਪਰ ਜੇ ਡਾਢੀ ਪ੍ਰੀਤੀ ਹੋਵੇ,
ਪ੍ਰੀਤੀ ਨਾਲ ਬਹੁਤ ਜ਼ਰੂਰੀ ਹੈ, ਜੇ ਪ੍ਰੀਤ ਨਹੀਂ ਹੈ, ਮੈਂ ਤਾਂ ਕੰਠ ਸਿਮਰਨ ਕੀਤਾ, ਹਾਂਜੀ ਵਾਹਿਗੁਰੂ ਵਾਹਿਗੁਰੂ ਅਜ਼ਬਾਨ ਤਾਂ ਕਰੀ ਤੇ ਮਨ ਤਾਂ ਘੋੜੇ ਦੌੜਾਉਂਦਾ ਰਿਹਾ, ਪ੍ਰੀਤੀ ਤਾਂ ਪ੍ਰੀਤੀ ਦੇ ਕੋਈ ਕੰਮ ਵੀ ਨੀ ਸੁਧ ਆਉਂਦਾ, ਦੁਨੀਆਂ ਦੇ ਕੰਮ ਵੀ ਨੀ ਆਉਂਦੇ ਸੁਧ, ਇਹ ਤਾਂ ਬੜੀ ਸੁਖਮ ਚੀਜ਼ ਹੈ।
ਇਹ ਸ਼ਬਦ ਅਟੁੱਟ ਹੈ, ਰਸ ਮਿੱਠਾ ਹੈ, ਮੁਰਦਿਆਂ ਨੂੰ ਜਵਾਲਦਾ ਹੈ, ਇਹੀ ਉਹ ਜਵਾਲਣ ਵਾਲਾ ਨਾਮ ਹੈ ਜਿਸਨੇ ਸੈਲ ਪੱਥਰ ਅਹਲਿਆ ਨੂੰ ਰਾਮ ਛੋ ਨਾਲ ਸਜੀਤ ਕਰ ਦਿੱਤਾ ਸੀ, ਜਿਸਨੇ ਕੌਡੇ ਰਾਕਸ਼ ਨੂੰ ਦੇਵਤਾ ਬਣਾ ਦਿੱਤਾ ਸੀ, ਜਿਸਨੇ ਕਲਯੁਗ ਨੂੰ ਤਾਰ ਦਿੱਤਾ ਸੀ, ਜਿਸਨੇ ਸੱਜਣ ਠੱਗ ਨੂੰ ਠੱਗ ਲਿਆ ਸੀ। ਜੀ ਇਹ ਉਹ ਸ਼ਬਦ ਹੈ ਜਿਸ ਬਾਬਤ ਸ੍ਰੀ ਸਤਿਗੁਰੂ ਜੀ ਲਿਖਦੇ ਸਨ, ਜੀਵਤ ਮੋਏ ਮੋਏ ਸੋ ਜੀਵੇ, ਹਰ ਹਰ ਨਾਮ ਅਵਗਤ ਮੁਖ ਪਾਇਆ, ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ। ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ, ਸ਼ਬਦੇ ਹੀ ਮੁਕਤ ਆਈ, ਸ਼ਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਸ਼ਬਦ ਗੁਰਦਾਤਾ ਜਿਤ ਮਨ ਦਾਤਾ, ਹਰ ਸਿਉ ਰਿਹਾ ਸਮਾਈ, ਸ਼ਬਦ ਨਾ ਜਾਣੇ ਸੇ ਅੰਨੇ
ਬੋਲੇ। ਆਏ ਹਾਏ ਸ਼ਬਦ ਅਸੀਂ ਬਥੇਰੇ ਜਾਣੇ, ਜਬਾਨੀ ਯਾਰ ਸਾਡੀ ਸਾਡੀ ਬਾਣੀ ਹੈ ਨੀ ਭਾਈ, ਉਹ ਤਾਂ ਅੰਦਰਲਾ ਸ਼ਬਦ ਹੈ, ਜਿਹੜਾ ਨਹੀਂ ਜਾਣਾ ਤਾਂ ਫਿਰ ਉਹਨੂੰ ਕੀ ਕਿਹਾ ਹੈ, ਅੰਨੇ ਬੋਲੇ।
ਸਰਸ ਨਾ ਪਾਇਆ ਬਿਰਥਾ ਜਨਮ ਗਵਾਇਆ, ਜੰਮੇ ਬਾਰੋ ਬਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ, ਮਨ ਮੁਖ ਮੁਕਤ ਬਵਾਰਾ। ਹਾਂ ਜੀ ਸ਼ਬਦ ਹੀ ਮੁਕਤੀ ਦਾ ਦਰਵਾਜ਼ਾ ਹੈ, ਜੋ ਮੋਇਆ ਨੂੰ ਜਵਾ ਲੈਂਦਾ ਹੈ, ਅਰਥਾਤ ਮਾਇਆ ਦੇ ਪੰਜੇ ਵਿਚੋਂ ਕੱਢ ਕੇ ਨਾਮ ਰਸੀਆ ਬਣਾ ਦਿੰਦਾ ਹੈ। ਇਸੇ ਕਰਕੇ ਇਸ ਨੂੰ ਆਪ ਦੇਹਾ ਸੰਜੀਵਨੀ ਬੂਟੀ ਅੰਮ੍ਰਿਤ ਆਖਿਆ ਗਿਆ ਹੈ, ਕਿਉਂਕਿ ਅੰਦਰਲੀ ਜੀਵਨ ਵਾਲੀ ਕੋਠੜੀ ਖੁੱਲਣ ਤੇ ਗੁਰਸਿੱਖ ਆਤਮਾ ਵਿਚ ਲੀਨ ਰਹਿਣ ਕਰਕੇ ਜੀਵਨ ਜੋਤ ਬਣ ਜਾਂਦਾ ਹੈ। ਇਸ ਅਗਮ ਰੂਪ ਆਤਮਾ ਜਾਂ ਅੰਮ੍ਰਿਤ ਕੁੰਡ ਦਾ ਥਾਨ ਅੰਦਰ ਹੈ, ਬਾਹਰ ਨਹੀਂ। ਅਗਮ ਰੂਪ ਕਾ ਮਨ ਮੈਂ ਥਾਨਾ, ਗੁਰ ਪ੍ਰਸਾਦ ਕਿਨੇ ਬਿਰਲਾ ਜਾਣਾ,
ਕਿਸੇ ਵਿਰਲੇ ਕਰੋੜਾਂ ਚੱਕ ਅੰਦਰ ਬਣ ਚਲੇ ਗਿਆ, ਕਿਸੇ ਨੇ ਇਹ ਗੱਲ ਦਿੱਤੀ ਹੈ, ਬਾਹਰ ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਢੂੰਡੇ ਸੋ ਪਰਮ ਬੁਲਾਹੀ, ਪਰਮ ਵਿਚ ਪਏ ਬਾਹਰ ਢੂੰਡੇ, ਰੱਬ ਨੂੰ ਲੱਭਦੇ ਸੱਤੇ ਕਿੱਥੇ।
ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿਸੇ ਪ੍ਰਾਪਤ ਤਿਸ ਲੈ ਪੁੰਚਾ, ਅਨਤ ਬਾਣੀ ਥਾਨ ਨਰਾਲਾ, ਤਾਂ ਕੀ ਤੁਨ ਮੋਹੇ ਗੋਪਾਲਾ। ਅਖਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ, ਹਰ ਅਨੰਤ ਸੋਗ ਨਹੀਂ ਦੀਆ, ਸੋ ਘਰ ਗੁਰ ਨਾਨਕ ਕੋ ਦੀਆ। ਹਾਂ ਜੀ ਇਹ ਘਰ ਗੁਰ ਨਾਨਕ ਜੀ ਦਾ ਹੈ, ਇਸੇ ਕਰਕੇ ਗੁਰਸਿੱਖਾਂ ਦਾ ਸਾਂਝਾ ਅੰਮ੍ਰਿਤ ਕੁੰਡ ਹੈ। ਵਾਹ ਵਾਹ ਆਤਮ ਰਸ ਵਾਹ ਵਾਹ, ਵਾਹ ਵਾਹ ਸੋਮ ਰਸ ਵਾਹ ਵਾਹ।
वाह 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 मीन वंडरफुल वंडरफुल एक बार ही तो बारी वाह वाह की चीज़ आप वो जे शब्द दा या नाम दा दी बढ़ियाई मुरे भी पिछे भी वाह वाह लाके उन्हें पहले चंगी तरह पढ़ रहे
वाह वाह आत्मरस वाह 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 सोमरस वाह 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 अमृत कुंड वाह 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 अनपौ नगर वाह 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 बेगमपुरा वाह 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 शब दीपक त्रै लोए वाह 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 अगम रूप वाह 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 आद अनिल अनाद अनहत वाह 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 अनहद रूप अनाहद वाणी वाह 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 अतुट मौज वाह 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 अबचल ज्योत वाह 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 कार्य अनूप वाह 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 हरमंदर वाह 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 आत्म तीर्थ वाह 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 अच्छा तीर्थ वाह 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 संजीवनी बुट्टी वाह 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 आबेहात वाह 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 सोदर वाह 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 सो कर गुरु नानक को दिया वाह 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 शिव कर वाह वाह निज कर वाह 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 ज्ञान अंजन वाह 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 नाम निरंजन वाह 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 अमृत बूंद सुहावनी वाह 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 कीता पसाओ एको कवाओ वाह 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 स्वस्थ आत बाणी ब्रह्माओ वाह 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 सत सुहान सदा मनचाओ वाह वाह नमो चंद्र चंद्रे नमो पान पाने नमो गीत गीते नमो तान ताने नमो नृत नृते नमो नाद नादे नमो पान पाने नमो बात बाते खंडे दे अमर दी गति जो दशमेश पिताजी ने सिंह सजाण वाली शुरू कीती है वो कृपालु पिताजी दी मिठड़ी मेहर है क्योंकि पंज खड़क तारी सिंह करनी दे पूरे नाम दा सोमा इंच अमृत विच भर देंदे हन जिस तरह लोहे विच चुंबक रस भरिया जांदा है जां पानी विच बिजली है इसे करके जोर दिता जांदा है जो अमृत छकाण वाले सिंह आप पूरे पूरे नाम रसिए हों क्योंकि उन्होंने अपने आचरण द्वारा आत्मक रस नवे गुरसिख विच भरना है ये खंडे वाली पहल गुरसिखी दे मंदिर दी स्वच्छ ड्यूटी है ये अमृत खंडे दी तार तो बनता है इसका तारना खंडे दी तार नु सहारना इस खालसे नु भी त्यार बर त्यार करके मरजीबड़ा बना देंदा है पहला मन मरण कबूल जीवन की छड़ आस हो सबना की रेण का तो आओ हमारे पास मोआ जीवंदा पेक जीवंदे मर जान जिन्ना मोहब्बत एक स्यों ते मानस प्रधान अमृत पीवो सदा चिर जीवो हर सिमरत अंत अनंता रंग तमाशा पूर्ण आशा सबे न ब्याते चिंता
पानी रिड़की जा रहे।